رب السماوات وبرزوا لله الواحد القهار وترى المجرمين يومئذ مقررين في الاصفاد، اور تم دیکھو گے مجرموں کو اس روز کہ وہ جکڑے ہوئے ہوں گے باہم زنجیروں کے اندر، سرابیلهم من قطران، ان کے کرتے ہوں گے گندھک کے جو ان کو کھا رہی ہوگی ان کے جسموں کو، وتغشى وجوههم النار، اور ڈھانکے لے رہی ہوگی ان کے چہروں کو آگ، لیجزی اللہ کل نفس ما کسبت، تاکہ اللہ تعالیٰ بدلہ دے دے ہر زی نفس کو، ہر جان کو جو بھی کچھ اس نے کمایا، ان اللہ سریع الحساب، یقیناً اللہ تعالیٰ اللہ کو حساب دینے میں دیر نہیں لگے گی. ھذا بلاغ للناس ولینذروا بہ، یہ ہے لوگوں کے لیے پہنچا دینا، ابلاغ تبلیغ یہ لوگوں تک پہنچانے کے لیے، پہنچانے کی ذمہ داری محمد پر ہے صلی اللہ علیہ وسلم، اور محمد کے بعد محمد کی امت پر ہے علی صاحب الصلاۃ والسلام، کہ اللہ کے رسول نے پہنچا دیا انہیں، اب ان کے ذمہ ہے تمام انسانوں کو پہنچانا. ھذا بلاغ للناس ولینذروا بہ، یہ ہے پہنچا دینا لوگوں کو، اور یہ کہ اس کے ذریعے سے خبردار کر دیے جائیں، اس قرآن کے ذریعے سے، بہی اس کے ذریعے سے. یہ سورہ انعام کی آیت بھی یاد کر لیجئے، یہ اوہی الیہ ھذا القرآن لانذرکم بہ ومن بلغ، یہ قرآن میری جانب وحی کیا گیا ہے تاکہ میں خبردار کر دوں تمہیں بھی اس کے ذریعے سے اور جس تک بھی یہ پہنچ جائے. لینذروا بہ ولیعلموا انما ھو الہ واحد، اور تاکہ وہ یہ جان لیں کہ وہ تو اللہ ایک ہی الہ ہے واحد اکیلا. ولیذکر اولو الالباب، اور تاکہ جو ہوش مند اور عقل والے لوگ ہیں وہ اسے نصیحت اخذ کریں. صدق اللہ العظیم. یہاں یہ سورہ ابراہیم بھی ختم ہوئی، تو ذرا نوٹ کر لیجئے تھوڑا سا وقت جو ہمارے پاس باقی ہے. یہ جو اب تیسری سورت آ رہی ہے اس چھوٹے گروپ کی، سب گروپ کی، سورت الحجر، اس کا سٹائل بالکل مختلف، مزاج منفرد، لیکن اس مجموعے کے اندر جو ہے اپنے اسلوب کے اعتبار سے یہ بالکل منفرد ہے، جیسے سورہ یونس سورہ ہود جوڑے کی شکل میں، سورہ یوسف منفرد، اگرچہ اس کا ایک جوڑا ہے اور وہ ہے دوسری جگہ پر سورہ طہٰ، وہ ہم جب پڑھیں گے تو وہاں اور بات واضح ہو جائے گی. دوسرا سب گروپ، اس میں یہ دو صورتیں تقریباً ایک مزاج کی، ایک ان کے درمیان جو ہے نسبت زوجیت، سورہ رعد اور سورہ ابراہیم میں. تیسری صورت سورہ ہجر ہے. اب اس میں جو فرق ہے نوٹ کیجئے، سورہ رعد کے 6 رکوع ہیں اور 43 آیات ہیں، گویا کہ 7 آیات فی رکوع کا حساب بنتا ہے. سورہ ابراہیم کے 7 رکوع ہیں، 52 آیات ہیں، 7.5 آیت فی رکوع. سورہ ہجر کے 6 رکوع ہیں، 99 آیات ہیں، 16.5 آیات فی رکوع آپ کو ملیں گی. یہ اصل میں قرآن مجید میں مکی صورتوں میں آپ کو اسلوب کا یہ فرق نوٹ کر لینا چاہیے کہ جو ابتدائی صورتیں نازل ہوئیں اس میں آیتیں چھوٹی چھوٹی، ردم بہت تیز، جیسے کہ پہاڑی نالے ہوتے ہیں، دریا ہوتے ہیں، تو ان کا پاٹ بہت کم ہوتا ہے لیکن بہاؤ بہت تیز ہوتا ہے. دریائے کنہار جس نے بھی دیکھا ہے، دریائے سوات دیکھا ہے کالام میں یا کہیں اور، تو ان کی چوڑائی تو کچھ بھی نہیں ہوتی، بلکہ دریائے سندھ یہ پورا جو ہے، یہ شاہراہ ریشم جو ہے اس کے ساتھ دیکھیے تو نیچے معلوم ہوتا ہے چھوٹی سی کوئی لکیر پانی کی، اس کے سوا کچھ بھی نہیں. لیکن جب وہی دریا آتے ہیں میدانوں میں تو اب آپ کو معلوم ہے دریائے سندھ جب دریا خاں کے پاس سے گزرتا ہے تو وہ 14-14 میل چوڑا بھی ہوا کرتا تھا، بارشوں کے زمانے میں 14-14 میل چوڑائی، اسی طریقے سے نیچے بہاولپور کے ایریا میں. تو یہ فرق ہے اس ان آیات کا، جو ابتدائی مکی صورتیں ہیں آیتیں چھوٹی چھوٹی، ان میں صوتی آہنگ بہت نمایاں، اس میں ایک موسیقی اور زنا کا پہلو بہت ہی واضح، اور اس میں جو ہے مضامین پھیل کر آتے ہیں، کھل کھل کر آتے ہیں، بڑی جو مضامین بہت گہرے ہوتے ہیں اور بہت پختہ ہوتے ہیں، احکمت آیات ہوں. بعد میں جو صورتیں آئی ہیں مکی دور میں ہی ان مزاج بدلنا شروع ہوا، درمیانی دور میں کچھ اور آخری میں آ کر اب آیتیں بڑی بڑی ہیں، لمبی لمبی ہیں، اور یہ چیز جا کر پھر مدنی دور میں پھر انتہا کو پہنچ جاتی. ایک ایک آیت، آیت الکرسی، آیت البر، وہ ہم پڑھ چکے، آیت الدین، ایک آیت کتنی بڑی. پھر وہاں ظاہر بات ہے کہ وہ ردم بھی اتنا نمایاں نہیں رہتا جتنا کہ آپ سورہ قاف میں دیکھتے ہیں، سورۃ النجم میں دیکھتے ہیں، سورہ رحمان میں دیکھتے ہیں، سورہ واقعہ میں دیکھتے ہیں، سورہ ملک میں دیکھتے ہیں، یہ جو سورتیں ہیں آخری جو دو گروپس کی ہیں، انہی کی طرح کی ایک سورت یہ سورہ ہجر ہے. اصل میں زمانہ نزول کے اعتبار سے یہ ابتدائی 4 سالوں کی سورت ہے. اب یہ کہ مصحف میں یہاں کیوں رکھی گئی ہے، اب میں بہت ہی جرت کر کے ایک بات کہہ رہا ہوں، اللہ عالم، میں یہ سمجھتا ہوں کہ یہ جو کہ ان سورتوں کا یہ سلسلہ بہت طویل ہو گیا اور اس میں ایک طرح کی مونوٹنی سی پیدا ہو رہی ہے، مضامین جو ہیں تقریباً ایک ہی طرح کے دوہرا دوہرا کر آ رہے ہیں، وہی ایک ان کا مطالبہ، معجزہ دکھاؤ، حصے کو نشانی دکھاؤ، اس کا جواب. تو رد و قضا جو ہے یہ تمام صورتیں جو ہم نے پڑھ لی ہیں، پانچ صورتیں، ان کے اندر مزاج ایک ہی ہے. تو گویا کہ اس مونوٹنی کو اللہ تعالیٰ نے چاہا کہ ختم کر کے اور ابتدائی دور کی ایک صورت جس کا مزاج مختلف ہے ان صورتوں سے، اس کو یہاں شامل کر دیا گیا. البتہ یہ ہے کہ سورہ شعراء جو ہے، میں نے آپ کو بتایا تھا کہ 227 آیتیں ہیں اس کی، کل 14 رکوع ہیں، تقریباً یہی اوسط بنے گا اس کا، 16-17 آیتیں ہر رکوع کے اندر. سورہ شعراء اس سے بہت مشابہ ہے اس سورہ ہجر کا مضمون. دوسری بات یہ نوٹ کر لیجئے کہ یہاں پر خاص طور پر وہ جو میں نے آپ سے عرض کیا تھا کہ جو پاروں کی تقسیم ہوئی ہے، اس میں کوئی حکمت پیش نظر نہیں رکھی گئی، اور یہ دور صحابہ میں تھا بھی نہیں. اب دیکھیے کہ سورہ ہجر کی صرف ایک آیت ہے کہ جو 13ویں پارے میں شامل ہے، اور اس کے بعد پوری سورت جو ہے ربما یود الذین کفروا، یہ پوری جو ہے دوسرے پارے 14ویں پارے کے اندر ہے. یہی سورت ہم دیکھ آئے ہیں سورہ ہود کے اندر. سورہ ہود کی صرف چند آیتیں ہیں کہ جو 11ویں پارے میں تھیں، شروع ہوئی تھی. جی ہاں، اس کی پانچ آیتیں جو ہیں یہ 11ویں پارے میں اور باقی پوری سورت 12ویں پارے میں. تو پاروں کی تقسیم جو ہے یہ اصل میں وہ بعد کے زمانے میں کی گئی ہے، اور اس میں ان چیزوں کو مد نظر نہیں رکھا گیا، جبکہ منزلیں پوری پوری صورتیں، تین صورتیں، پانچ صورتیں، سات صورتیں، جیسا کہ میں آپ کو بتا چکا ہوں، مکی اور مدنی صورتوں کے گروپ ہیں، پوری پوری صورتیں. یہ گروپ جو ہیں ان کے اندر بھی اور منزلوں کے اندر بھی، منزلوں کا تذکرہ چونکہ دور صحابہ میں بھی پایا جاتا ہے، لیکن یہ کہ یہاں پر ہم دیکھتے ہیں کہ پاروں کے معاملے میں یہ چیز موجود نہیں ہے. اب اگرچہ ہمارے پاس ابھی کوئی 10 منٹ باقی ہیں آج، لیکن یا تو یہ کہ اب اس کو ہم کل استعمال کریں، ہم یہ ٹیپ جو ضائع تو نہیں کریں گے، تو یا آپ کہتے ہیں تو میں کچھ آیتیں جو ہیں وہ سورہ ہجر کی پڑھ لیتا ہوں. چلیں، بسم اللہ الرحمن الرحیم، الف لام را، یہ اس سلسلے کی آخری آیت سورت ہے. اب الف لام را، پانچ سورتیں الف لام را سے اور ایک سورت الف لام میم را. تلک آیات الکتاب و قرآن مبین، یہ اللہ کی آیات، اللہ کی کتاب کی آیات ہیں اور قرآن مبین کی آیات ہیں. ربما یود الذین کفروا لو کانوا مسلمین، ایک وقت آئے گا کہ وہ لوگ کہ جنہوں نے کفر کیا تھا، حسرت کے ساتھ کہیں گے کاش کہ ہم اسلام لے آتے. وہ وقت آئے گا، ان کا کفر ان کے لیے حسرت بن جائے گا. ذرہم یاکلوا و یتمتعوا، اے نبی چھوڑیے ان کو، نظر انداز کر دیجئے، اپنی توجہ ان کی طرف سے ہٹا لیجئے، یہ کھا پی لیں، تمتو کر لیں، فائدہ اٹھا لیں، زمین کے اندر رہ کر جو کھانا پینا ہے، جو چرنا چگنا ہے کر لیں. ویلہم العمل، اور امیدیں ان کو غافل کیے رکھیں. یہ جو یلہم العمل ہے، الہا یلہی الہا ان، غافل کر دینا. حدیث میں آتا ہے ما قل و کفا خیر مما کثر و الہا، اگر کوئی شے کم ہے لیکن کفایت کر جائے، آپ کی ضرورت پوری ہو جائے، یہ اس سے کہیں بہتر ہے کہ زیادہ ہو اور وہ غافل کر دے. اگر زیادتی ہے، فراوانی ہے، رزق کی سر و سامان موجود ہے، ہر چیز، کوئی ضرورت کبھی اٹکتی نہیں، تو اللہ یاد نہیں آئے گا، اللہ سے غفلت ہو جائے گی. اس سے بہتر یہ ہے کہ ضرورت تو پوری ہو جائے، کسی کے سامنے دستے سوال دراز نہ کرنا پڑے، لیکن یہ کہ اس سے زیادہ نہ ہو کہ تاکہ غفلت نہ ہو. ما قل و کفا خیر مما کثر و الہا، الہا کو متکاثر، وہ صورت مبارکہ ذہن میں رکھیے. ویلہم العمل، طول عمل کہلاتا ہے یہ، انسان لمبے لمبے نقشے بناتا چلا جاتا ہے، میں یوں کروں گا، پھر ایسے کروں گا، پھر اس طرح کروں گا، پھر اس سے یہ کہ وہ کارخانہ بنا لوں گا، پھر ایک اور کارخانہ بنا لوں گا، یا یہ کہ اپنے پروفیشن کے اندر یہ کام کروں گا، اس طرح آگے بڑھوں گا، اسی میں مگن رہتا ہے، زندگی ختم ہو جاتی ہے. فسوف یعلمون، تو ان قریب انہیں معلوم ہو جائے گا، اور انہیں حقیقت جو ہے ان پر منکشف ہو جائے گی. وما اہلکنا من قریۃ الا ولھا کتاب معلوم، اور ہم نے کسی بھی بستی کو ہلاک نہیں کیا مگر یہ کہ اس کا وقت معین تھا، لکھا ہوا، اس سے پہلے وہ عذاب نہیں آیا. ما تسبق من امتی اجلھا وما یستاخرون، اور جب وہ وقت آ جاتا تھا تو نہ کوئی امت وہ اس سے پہلے آگے بڑھ سکتی تھی اور نہ وہ آگے ہو نہ وہ پیچھے کر سکتے تھے، وہ وقت تو معین ہے اللہ کا، تو نہ وہ پیچھے کر سکتے ہیں نہ امت آگے بڑھ سکتی ہے۔ وقالوا یا ایھا الذی نزل علیہ الذکر انک لمجنون، اور بڑی ڈھٹائی کے ساتھ انہوں نے کہا اے وہ شخص جس کا یہ گمان ہے کہ اس پر ذکر نازل ہوا ہے، یہ ترجمہ میں کر رہا ہوں ورنہ لفظی ترجمہ کیا ہوگا، اے وہ شخص جس پر ذکر نازل کیا گیا ہے، انک لمجنون، ہمارے نزدیک تو تم مجنون ہو، تمہارا دماغ خراب ہو گیا ہے، تم پر جن کا اسیب کا سایہ آ گیا ہے یا تمہارا دماغی توازن صحیح نہیں رہا۔ لہذا با محاورہ ترجمہ ہوگا اے وہ شخص، قالو یا ایھا الذی، اے وہ شخص جو یہ سمجھتا ہے، جس کو یہ زوم ہے، جس کا گمان ہے، نزل علیہ الذکر، کہ اس پر اللہ کی طرف سے الذکر نازل ہوا ہے، یاد دہانی نازل ہوئی ہے، انک لمجنون، ہمارے نزدیک تو تم دیوانے ہو گئے ہو، معاذ اللہ ثم معاذ اللہ، لو ما تاتینا بالملائکۃ ان کنت من الصادقین، کیوں نہیں لے آتے فرشتوں کی فوج ہمارے سامنے اگر تم سچے ہو، ما ننزل الملائکۃ الا بالحق، اور اللہ تعالیٰ کی طرف سے جواب آ رہا ہے ہم نہیں اتارا کرتے فرشتوں کو مگر حق کے ساتھ، فرشتے تو آتے تو عذاب لے کر آتے ہیں، فیصلہ لے کر آتے ہیں، فرشتے آئے تھے حضرت لوط کی قوم کے اوپر اور سدوم اور عمورہ کی بستیوں پر عذاب لانے کے لیے آگئے تھے، تو یہ فرشتوں کو بلانا چاہتے ہیں، اپنی شامت بلانا چاہتے ہیں، ما ننزل الملائکۃ الا بالحق، وہ تو آتے ہیں تو آخری فیصلے کے لیے آتے ہیں، وما کانوا اذا منذرین، اور پھر انہیں کوئی اور پھر مہلت نہیں دی جاتی، انا نحن نزلنا الذکر و انا له لحافظون، یقیناً ہم ہی نے یہ ذکر نازل کیا ہے اور ہم ہی اس کے محافظ ہیں، ہم اس کی حفاظت کریں گے۔ یہ آیت مبارکہ بہت اہم ہے، جیسا کہ اس سے پہلے بھی عرض ہو چکا ہے کہ قرآن کی محفوظیت کے معاملے میں کہ اللہ تعالیٰ نے اس کی حفاظت کا ذمہ خود لیا ہے۔ جہاں تک تو تعلق ہے انا نحن نزلنا الذکر کا، تو یہ چیز تو اپلیکیبل ہے تورات کو بھی اور انجیل کو بھی، تورات بھی اللہ نے نازل کی، ہم پڑھ چکے سورہ مائدہ میں انا انزلنا التوراہ فیہ ہدی ونور فیہا ہدی ونور، انجیل نازل کی ہم نے، اس میں بھی ہدایت بھی تھی نور بھی تھا، لیکن دوسرا ٹکڑا انا لہو لحافظون، ہم ہی ہیں اس کی حفاظت کرنے والے، یہ صرف ایکسکلوسیو ہے معاملہ قرآن کا، اس کے سوا کسی اور صحیفہ آسمانی اور کسی کتاب سماوی کو اللہ تعالیٰ نے ضمانت نہیں دی، اور اس کی وجہ یہی ہے کہ اصل ہدایت نامہ جو ابدی ہے جو کامل ہے وہ ابھی آنے والا ہے، لہذا یہ سابقہ ایڈیشنز جو ہیں نامکمل ایڈیشنز ہیں، یہ تو یوں سمجھئے کہ انٹرم پیریڈ کے لیے کچھ انسٹرکشنز تھی جو دے دی گئیں، ان کو مستقل طور پر محفوظ رکھنے کی کوئی ضرورت نہیں تھی۔ یہ ختم نبوت پر ایک بہت بڑی دلیل ہے کہ کسی بھی قادیانی سے اگر بات کی جائے تو اگر اس سے یہ کہا جائے کہ آیا تمہارے نزدیک قرآن میں ہدایت کامل ہوئی یا نہیں، تو جواب دے گا ہدایت تو کامل ہو گئی۔ نمبر دو، کیا تمہارے نزدیک قرآن محفوظ ہے یا نہیں، اگر وہ محفوظ بھی ہے تو پھر کسی اور وحی کی ضرورت کیا ہے، اللہ تعالیٰ کوئی کام ابس تو نہیں کرتا، ضرورت کے بغیر نہیں کرتا، کسی مقصد کے بغیر نہیں کرتا، یا تو یہ کہیں کہ ابھی ہدایت کامل نہیں ہوئی تھی وحی جاری رہنی چاہیے، اس کا جواز ہو جائے گا، یا کہیں کہ کامل تو ہو گئی تھی قرآن میں لیکن وہ تو ضائع ہو گئی محفوظ نہیں رہی، تب بھی وحی کی کھڑکی جو ہے اس کے کھلے رہنے کا جواز پیدا ہوگا۔ لیکن اگر کوئی شخص ان دونوں باتوں کو نہ مانے بلکہ اعتراف کر لے کہ ہدایت قرآن میں کامل ہو گئی اور یہ کہ وہ محفوظ بھی ہے، تو پھر اجرائے وحی، یہ تھا اصل میں جو فتنہ اٹھایا ہے غلام احمد قادیانی نے کہ وحی تو ایک نعمت تھی کیسے بند ہو سکتی ہے، وحی کا سلسلہ جاری رہے گا، لیکن اس کو لے کر اس نے جو ہے پھر آگے اپنی نبوت کا دعویٰ کیا، لیکن اجرائے وحی کے لیے ضرورت عقلی جو ہے وہ دو شکلوں کے سوا ثابت نہیں ہو سکتی، یا ہدایت کامل نہیں ہوئی ہوتی جیسے کہ ابھی تورات میں نہیں ہوئی تھی، انجیل میں نہیں ہوئی تھی، قرآن میں آ کر کامل ہو گئی، یا کامل ہو کر اور وہ گم ہو گئی ہو، اس میں کوئی ترمیم و تنسیخ ہو گئی ہو جو کہ پھر وحی کے ذریعے سے اس کی تصحیح ہو سکے، اور دونوں باتیں اگر کوئی نہیں مانتا تو کوئی عقلی دلیل جو ہے وحی کے جاری رہنے کے لیے موجود نہیں۔ وَلَقَدْ أَرْسَلْنَا مِن قَبْلِكَ فِي شِيَعِ الْأَوَّلِينَ، اور اے نبی ہم نے آپ سے پہلے بھی رسول بھیجے تھے اگلی جماعتوں میں، اگلی قوموں میں، یہ شیعہ اس علیحدہ ہو جانے والے، کیونکہ قومیں بڑھتی چلی گئیں نسلوں کے اندر، حضرت نوح علیہ السلام کی قوم تقسیم ہو گئی، ان کے تین بیٹوں سے نسلیں بنتی چلی گئیں، تو یہ گویا کہ شائع ہونا، علیحدہ ہونا، پھیل جانا، پھیلتی چلی گئیں۔ وما یاتیہم من رسول الا کانوا بہ یستہزئون، اور نہیں آیا ان کے پاس کوئی بھی رسول جب بھی کبھی آیا مگر وہ استہزاء ہی کرتے رہے، تمسخر کرتے رہے۔ کذالک نسلکہ فی قلوب المجرمین، اسی طریقے سے ہم اس کو چبھو دیتے تھے مجرموں کے دلوں کے اندر، مجرموں کے دلوں میں جا کر وہ چبھ جاتی تھی، وہ سمجھ لیتے تھے کہ حق ہے لیکن چونکہ ان کے مفادات پر زد پڑتی تھی تو استہزاء کرتے تھے. لا یؤمنون به, وہ ایمان نہیں لائیں گے اس پر. وقد خلت سنت الاولین, اور اے نبی یہ پہلوں کی بھی یہ سنت گزر چکی ہے, یہی طریقہ ہمیشہ رہا ہے. جیسے آج آپ آئے ہیں یا ذکر آپ پر نازل کیا گیا ہے, ایسے ہی ہم رسولوں کو بھیجتے رہے, کتابیں ان پر نازل ہوئیں, لیکن یہ کہ انہوں نے مان کر نہیں دیا. ولو فتحنا علیہم بابا من السماء فظلوا فیہ یعرجون, اور اگر ہم نے اس پر آسمان کا کوئی دروازہ کھول بھی دیا ہوتا اور وہ اس میں چڑھنے لگتے تب بھی وہ یہ کہتے, لقالوا انما سکرت ابصارنا, کہ ہماری تو نگاہوں پر کچھ جادو کر دیا گیا, سکر کر دیا گیا, نظر بندی کر دی گئی تھی. بل نحن قوم مسحورون, حقیقت میں تو ہم جادو کی زد میں آ گئے تھے. بارک اللہ لی ولکم فی القرآن العظیم ونفعنی ویاکم بالآیات والذکر الحکیم.
You are listening to WTOR 770 AM, Youngstown, Toronto.
بہن اور بھائیو, اس اعلان کو ذرا سنیے دھیان سے.
یعنی اور پیسے جانے والے ہیں؟
نہیں میرے پیارے, پیسے تو آنے والے ہیں.
اور پیسے مگر کیسے؟
ایک انشورنس کمپنی نے دیا ہے نیا پلان, آپ نے پے کرنا ہے 20 سال, ایج 65 پہ کمپنی گارنٹیڈ 50% آف دا پلان ویلیو آپ کو دے دے گی واپس. آپ کی ریٹائرمنٹ سیٹ خدا نخواستہ ڈیتھ کی صورت میں 100% آف دا پلان ویلیو کلیم کی صورت میں فیملی کے پاس.
ارے یہ تو بہت ہی آسان ہے.
بالکل, فون کریں اور پتا کریں کہ آپ اس کے لیے کوالیفائی کرتے ہیں, اور یاد رہے یہ ہے ایک بڑی لمیٹڈ ٹائم آفر. کال می 905-607-5000. میں ہوں کون؟
فضل ودود
فرام انشور پرو فائنینشل سروسز. 905-607-5000.
اجیت سنتے ہو؟
اب کہہ بھی دو.
کتنی دفعہ تو کہہ چکی ہوں.
مگر کب؟
اب کچھ کہنا وہنا نہیں ہے, بس لے کے جانا پڑے گا آپ کو ہیئر میکس ہیئرنگ سینٹر پر.
Ultimate hearing solution. No obligation complimentary hearing test.
HearMax Hearing Center, call Shiraz 416-792-8792.
Ringing, buzzing, hissing. Time to get your hearing checked.
Buy one hearing aid, get one 15% off. 416-792-8792. Ultimate hearing solution. 416-792-8792.
ٹیلی ٹائم الیکٹرانکس ایل ای ڈیز اور ہوم اپلائنسز کی ہاٹسٹ اور برانڈیڈ رینج کے ساتھ 0% فائنانس گارنٹی اور لوئسٹ پرائسز اور فری ڈیلیوری ان جی ٹی اے, تو انتظار کیسا؟ ابھی وزٹ کریں ٹیلی ٹائم برامپٹن 280 ردرفورڈ روڈ یا اسپرنگ ڈیل اسکوئر شاپنگ سینٹر یا ایٹوبیکو 1770 ایلبین روڈ یا 9909 مارکم روڈ. مزید تفصیلات کے لیے کال کریں 905-455-1666. ٹیلی ٹائم الیکٹرانکس.
میسمرائز آپٹیکل, سن گلاسز, آئی گلاسز اینڈ کانٹیکٹ لینسز.
ڈاکٹر آن سائٹ, گیٹ یور آئی سائٹ چیکڈ. میسمرائز آپٹیکل,
مارکم اینڈ شیپرڈ, 1789 مارکم روڈ, 416-335-0786.
اگر آپ کے گھر میں بیڈ بگز ہیں یا کچن میں کاکروچز ہیں یا بیسمنٹ میں چوہے دوڑتے پھر رہے ہیں, تو اس کے لیے ایک ہی نام یاد رکھیے, بایو کیم پیسٹ کنٹرول. ہم آپ کو بہترین کوالٹی کی سروس بہترین ریٹس پر فراہم کریں گے. اس کے لیے ڈائل کیجئے 416-747-6600 یا مجھ سے یعنی آلیجا سے ڈائریکٹ رابطہ کیجئے 647-848-4020, 647-848-4020.
السلام علیکم ایوری ون, مائی نیم از ناصر شاہ. آپ کو پتا ہے پچھلے 20 سالوں سے ہم مورگیجز کر رہے ہیں, لونز کر رہے ہیں اور کمرشل مورگیجز کر رہے ہیں. اگر آپ کو کسی طرح کی مورگیج چاہیے تو گارنٹی آپ کو بیسٹ ریٹ آفر کریں گے, اور ساتھ ساتھ جو ٹرمز اینڈ کنڈیشن ہیں ان کا بھی بڑا دھیان رکھتے ہیں. اور کمرشل مورگیج کبھی بھی آپ کو چاہیے کسی طرح کی, ہوٹل موٹل گیس اسٹیشن یا کوئی فرنچ لینی یا کسی پلازے میں کوئی یونٹ بائی کرنا, تو اس کے لیے بھی ہمیں کال کریں. اور اگر آپ کو بزنس لائن آف کریڈٹ چاہیے تو اس کے لیے بھی ہمیں کال کریں. 647-741-9000,
647-741-9000. محمد ابا احد من رجالكم ولكن ولكن رسول الله وخاتم النبيين.
میٹھا میٹھا پیارا پیارا میرے محمد کا نام.
میٹھا میٹھا پیارا پیارا میرے محمد کا نام. میٹھا میٹھا پیارا پیارا میرے محمد کا نام. ہم سب بھیجیں ان پہ ہزاروں لاکھوں درود و سلام. میٹھا میٹھا پیارا پیارا میرے محمد کا نام. میٹھا میٹھا پیارا پیارا میرے محمد کا نام.
میٹھا میٹھا پیارا پیارا میرے محمد کا نام.
خیر البشر وہ خیر الورا وہ ہم سب کے رہنما وہ. خیر البشر وہ خیر الورا وہ ہم سب کے رہنما وہ. اسوہ انہی کی راہ عمل ہے زندگی ہے چرا. ہم سب بھیجیں ان پہ ہزاروں لاکھوں درود و سلام. کامل انسان محبوب یزدان محبوب ہر خاص و عام. میٹھا میٹھا پیارا پیارا میرے محمد کا نام.
میٹھا میٹھا پیارا پیارا میرے محمد کا نام.
عفو و عطا لطف و عنایت ان کی ذات میں غایت. عفو و عطا لطف و عنایت ان کی ذات میں غایت. رب جس کی تعریف میں کہہ دے انک لعلی خلق عظیم. ہم سب بھیجیں ان پہ ہزاروں لاکھوں درود و سلام. روٹھے ہوں کو رب سے ملانا میرے محمد کا کام. میٹھا میٹھا پیارا پیارا میرے محمد کا نام.
میٹھا میٹھا پیارا پیارا میرے محمد کا نام.
ذکر ہے ان کا بستی بستی گونج رہی ہے محفل ہستی. ذکر ہے ان کا بستی بستی گونج رہی ہے محفل ہستی. دیکھ کر دنیا بھر کی دولت مل جائے گر ان کی محبت. ہم سب بھیجیں ان پہ ہزاروں لاکھوں درود و سلام. معراج کی شب عرش بری پر کیسا یہ ان کا مقام. میٹھا میٹھا प्यारा प्यारा मेरे मोहम्मद का नाम
मीठा मीठा प्यारा प्यारा मेरे मोहम्मद का नाम
देख तेरी उम्मत की सांसें डूब चुकी है डूब रही है देख तेरी उम्मत की सांसें डूब चुकी है डूब रही है धीरे धीरे मध्यम मध्यम इन जख्मों पे रख दे मरहम हम सब भेजें उन पे हजारों लाखों दुरूद ओ सलाम उम्मत के गम में शब भर रोना मेरे मोहम्मद का काम मीठा मीठा प्यारा प्यारा मेरे मोहम्मद का नाम सबसे अनसब सबसे आला मेरे मोहम्मद का काम डूबते हुओ को किनारे लगाना मेरे मोहम्मद का काम सोते हुओ को प्यार से जगाना मेरे मोहम्मद का काम बेतलबों में तलब जगाना मेरे मोहम्मद का काम
यू आर लिसनिंग टू WTOR 770 AM यंगस्टाउन टोरंटो
आप सुन रहे हैं आपका अपना रेडियो 770 AM हमारे प्रोग्राम को टोरंटो में सुनने के लिए डायल कीजिए 647-872-4900 मॉन्ट्रियल 514-907-6288 इसके अलावा कैलगरी वैंकूवर एडमिंटन और रिजाइना के नंबर्स आप eawaz.com की वेबसाइट पर जाके हासिल कर सकते हैं हमारी लाइव 24 घंटे की नशियात के लिए विजिट कीजिए eawaz.com लाइक करें फेसबुक पेज eawaz डाउनलोड करें फ्री eawaz ऑफिशियल ऐप रेडियो 770 AM वॉइस ऑफ कम्युनिटी फॉर मोर डिटेल्स विजिट eawaz.com Thank you.
morning. WTOR, Youngstown, Toronto, now begins a full day of broadcasting activities. WTOR is owned and operated by Birosh Broadcasting Corporation and operates on an assigned frequency of 770 kHz, as authorized by the Federal Communications Commission, Washington, D.C. Good morning again from WTOR, as we bring you the sounds of our world, in words and in music.
ਕਰਜ਼ਾ ਮਾਫ ਕਰਵਾਉਣਾ ਬਸ ਇੰਨਾ ਹੀ ਆਸਾਨ ਹੈ। ਕਲੈਕਸ਼ਨ ਕਾਲਾਂ, ਪਾਵਰ ਸੇਲ ਨੋਟਿਸ, ਕ੍ਰੈਡਿਟ ਕਾਰਡਾਂ ਦਾ ਉਧਾਰ, ਸਰਕਾਰ ਵੱਲੋਂ ਟੈਕਸ ਦੀ ਮੰਗ, ਤੁਸੀਂ ਇਹਨਾਂ ਸਭ ਤੋਂ ਹੀ ਬਿਨਾਂ ਬੈਂਕਰਪਸੀ ਕੀਤਿਆਂ ਛੁਟਕਾਰਾ ਪਾ ਸਕਦੇ ਹੋ।
ਜੇ ਤੁਸੀਂ ਵੀ ਕਰਜ਼ੇ ਤੋਂ ਪਰੇਸ਼ਾਨ ਹੋ ਤਾਂ ਤੁਸੀਂ ਹੁਣੇ ਹੀ ਸਾਨੂੰ ਕਾਲ ਕਰ ਸਕਦੇ ਹੋ, ਅਸੀਂ ਤੁਹਾਡੀ ਪਰੇਸ਼ਾਨੀ ਦੂਰ ਕਰ ਸਕਦੇ ਹਾਂ।
ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ।
CWC Immigration is one of the largest immigration companies and they have 4 offices in Canada and 12 in India. I know Mr. Khera personally. I have also gone to their office and I have also met clients. I feel that they believe in quality and they are dedicated to providing competent services to their clients.
Sitariyan di pasand, thodi sariyan di pasand. CWC Immigration. Express entry, work permit, family sponsorship, immigration appeals, immigration de har masle da hal. CWC Immigration. 905-670-4444.
ਹਰ ਤਰ੍ਹਾਂ ਦੇ ਟੇਸਟੀ ਇੰਡੀਅਨ ਫੂਡ ਅਤੇ ਸਵੀਟਸ ਲਈ ਯਾਦ ਰੱਖੋ ਦੁਆਬਾ ਸਵੀਟ ਐਂਡ ਰੈਸਟੋਰੈਂਟ।
4 ਲੋਕੇਸ਼ਨਸ ਤੋਂ ਤੁਹਾਨੂੰ ਸਰਵ ਕਰਦੇ ਨੇ 100% ਪਿਓਰ ਵੈਜੀਟੇਰੀਅਨ ਤੇ ਫਰੈਸ਼ ਫੂਡ ਐਂਡ ਸਵੀਟਸ ਲਈ
ਦੁਆਬਾ ਸਵੀਟਸ ਐਂਡ ਰੈਸਟੋਰੈਂਟ।
ਕਰੋ ਡਾਈਨ ਇਨ, ਟੇਕ ਆਊਟ, ਟਿਫਨ ਸਰਵਿਸ ਦੇ ਨਾਲ ਨਾਲ ਕੇਟਰਿੰਗ ਅਕ੍ਰੋਸ GTA। ਬਲਕ ਆਰਡਰ ਲਈ ਸਾਡੀ ਫੈਕਟਰੀ ਵਿਜ਼ਿਟ ਕਰੋ।
ਤੁਸੀਂ ਹੋ ਜੇ AZ ਡਰਾਈਵਰ, ਤੁਹਾਨੂੰ ਹੈ ਲਗਾਤਾਰ ਕੰਮ ਤੇ ਵਧੀਆ ਪੇਮੈਂਟ ਦੀ ਭਾਲ, ਤਾਂ ਡਕਾਰ ਲੌਜਿਸਟਿਕ ਦੇ ਰਿਹਾ ਹੈ ਜ਼ਿਆਦਾ ਕੰਮ ਦੇ ਮੌਕੇ ਤੇ ਵਧੀਆ ਪੇ ਪੈਕੇਜ, ਖੂਬਸੂਰਤ ਮਾਹੌਲ ਵਿੱਚ ਕੰਪੀਟੀਟਿਵ ਸੈਲਰੀ ਤੇ ਇੰਸ਼ੋਰੈਂਸ ਵੀ ਨਾਲ, ਸਟੇਬਿਲਟੀ ਅਤੇ ਵਧੀਆ ਮਾਹੌਲ ਵਿੱਚ ਕੰਮ ਕਰਨ ਦਾ ਮੌਕਾ। ਵਧੇਰੇ ਜਾਣਕਾਰੀ ਲਈ डेकार लॉजिस्टिक नु कॉल करो 437-242-3158।
रियल एस्टेट दी मार्केट विच छाया होया ना हरप्रीत सिंह ढिल्लों। रेजिडेंशियल प्रॉपर्टी, कमर्शियल प्रॉपर्टी, प्री कंस्ट्रक्शन इन्वेस्टमेंट, फार्म हाउस या लैंड खरीदन या बेचन ले रियल एस्टेट ब्रोकर हरप्रीत सिंह ढिल्लों नाल संपर्क करो 416-268-6713 416-268-6713। रियल एस्टेट ब्रोकर हरप्रीत सिंह ढिल्लों।
IIM Swiss Corp, with its deep-rooted service philosophy, is striving to infuse technology in routine logistics operations, starting from dispatch office, ending at yard check-in and check-outs. SwissTrack, an intelligent tracking system which provides point-to-point travel history, convenient geofencing and stunning graphical user interface. SwissText, a system to transport dispatching events to drivers directly from customers' own software in the form of precise text messages. IIM Swiss Corp. We make tracking easy.
A1 Cash and Carry, one of Canada's highest rated restaurant suppliers, specializing in restaurant wholesale of 10,000 plus products, including kitchen equipment, takeout packaging, grocery, beverages, meats, produce, ingredients, and dairy. A1 Cash and Carry North York ensures its signature wholesale pricing and excellent customer service. Open to businesses only. Come visit us today.
GTA the best transportation companies nal mauka mil reha hai vadhiya dollar kamanda te gaddi chalaunda
alpha trans nu jai dene az drivers team driver ate owner operator vadhiya pay package ate 12 mahine kam te maan satkar vi pura karde ne
aj hi sampark karo lakhi saini nu 905-799-1525 905-799-1525 ya visit karo 105 east drive brampton ਜੇ ਤੁਹਾਡਾ ਰੇਡੀਏਟਰ ਵੀ ਕਰ ਰਿਹਾ ਹੈ ਤੁਹਾਨੂੰ ਖੱਜਲ ਖਵਾਰ ਤੇ ਅੱਜ ਹੀ ਸੰਪਰਕ ਕਰੋ ਐਟਲਾਂਟਿਸ ਰੇਡੀਏਟਰ ਟਰੱਕ ਆਟੋ ਸਰਵਿਸ ਵਾਲਿਆਂ ਦੇ ਨਾਲ
ਐਟਲਾਂਟਿਸ ਰੇਡੀਏਟਰ ਨੂੰ ਲੰਬਾ ਤਜਰਬਾ ਹੋਣ ਕਰਕੇ ਰੇਡੀਏਟਰ ਦੇ ਕੰਮ ਵਿੱਚ ਮਹਾਰਤ ਹਾਸਲ ਹੈ
ਇਹਨਾਂ ਕੋਲ ਨੇ ਸਰਟੀਫਾਈਡ ਟੈਕਨੀਸ਼ੀਅਨਸ ਤੇ ਕੀਤੇ ਕੰਮ ਦੀ 1 ਸਾਲ ਦੀ ਵਾਰੰਟੀ ਲੈਂਦੇ ਨੇ
ਹਰ ਤਰ੍ਹਾਂ ਦੇ ਰੇਡੀਏਟਰ ਦੀ ਤਸੱਲੀ ਬਖਸ਼ ਰਿਪੇਅਰ ਲਈ ਇੱਕੋ ਨਾਂ ਤੇ ਇੱਕੋ ਥਾਂ ਐਟਲਾਂਟਿਸ ਰੇਡੀਏਟਰ
ਫ੍ਰੀ ਇਨਸਪੈਕਸ਼ਨ ਤੇ ਐਸਟੀਮੇਟ ਲਈ ਕਾਲ ਕਰੋ ਨਵ ਪੰਡੇਰ ਨੂੰ 905-670-3696 905-670-3696
ਬ੍ਰੈਂਟਨ ਕ੍ਰੈਮਟੋਰੀਅਮ ਰਾਹੀਂ ਅਸੀਂ ਪਿਛਲੇ 7 ਸਾਲ ਤੋਂ ਕਮਿਊਨਿਟੀ ਨੂੰ ਫਿਊਨਰਲ ਸੇਵਾਵਾਂ ਪ੍ਰਦਾਨ ਕਰਦੇ ਆ ਰਹੇ ਹਾਂ ਹੁਣ ਈਸਟ ਐਂਡ ਤੇ ਜੋ ਸਾਡੀ ਕਮਿਊਨਿਟੀ ਰਹਿੰਦੀ ਹੈ ਉਹਨਾਂ ਦੀਆਂ ਲੋੜਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਅਸੀਂ ਏਜੈਕਸ ਦੇ ਵਿੱਚ ਨਵਾਂ ਫਿਊਨਰਲ ਹੋਮ ਏਜੈਕਸ ਕ੍ਰੈਮਟੋਰੀਅਮ ਸ਼ੁਰੂ ਕਰ ਦਿੱਤਾ ਹੈ ਕਿਸੇ ਵੀ ਪਰਿਵਾਰ ਨੂੰ ਸਾਡੀਆਂ ਸੇਵਾਵਾਂ ਦੀ ਲੋੜ ਪਵੇ ਤਾਂ ਹੇਠ ਲਿਖੇ ਨੰਬਰਾਂ ਤੇ ਸੰਪਰਕ ਕਰੋ ਜੀ
ਇਦਾਂ ਖਾਕ ਜੇਟਣਾ ਨਿੰਦੀਏ ਤੇ ਖਾਕ ਜੇਟਣਾ ਕੋਈ ਜਿਉਂਦਿਆਂ ਪੈਰਾਂ ਤਲੇ ਤੇ ਮੋਇਆਂ ਉੱਪਰ ਹੋਏ ਸਤਿ ਸ਼੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ ਵਿਰਾਸਤ ਮੀਡੀਆ ਤੇ ਮੈਂ ਜਸਵਿੰਦਰ ਯਾਦ ਅੱਜ ਅਸੀਂ ਪਹੁੰਚੇ ਹਾਂ ਇੱਕ ਪੁਸਕਤ ਪ੍ਰਦਰਸ਼ਨੀ ਉੱਤੇ ਉਸ ਪੁਸਕਤ ਪ੍ਰਦਰਸ਼ਨੀ ਦੀ ਗੱਲਬਾਤ ਕਰਨ ਤੋਂ ਪਹਿਲਾਂ ਬਾਬਾ ਸ਼ੇਖ ਫਰੀਦ ਜੀ ਦੇ ਆਗਮਨ ਪੂਰਵ ਦੀ ਸਮੁੱਚੀ ਲਕਾਈ ਨੂੰ ਬਹੁਤ ਬਹੁਤ ਵਧਾਈ ਹੋਵੇ ਇਸ ਮੌਕੇ ਉੱਤੇ ਲੱਗਿਆ ਇਹ ਪੁਸਕਤ ਮੇਲਾ ਅੱਜ ਅਸੀਂ ਕੈਮਰੇ ਦੀ ਅੱਖ ਦੇ ਵਿੱਚ ਕਵਰ ਕਰਨ ਦੀ ਕੋਸ਼ਿਸ਼ ਕਰਾਂਗੇ ਕਵਰ ਕਰਨ ਦਾ ਮਕਸਦ ਇਹ ਹੈ ਕਿ ਕਿਤਾਬਾਂ ਦੇ ਨਾਲ ਨਵੀਂ ਪੀੜ੍ਹੀ ਦਾ ਮੋਹ ਕਿਸ ਤਰੀਕੇ ਦੇ ਨਾਲ ਹੈ ਪੰਜਾਬੀ ਸਾਹਿਤਕਾਰ ਜੋ ਅੱਜ ਕੱਲ੍ਹ ਦਾ ਥਾਟ ਉਹਨਾਂ ਨੂੰ ਔੜ ਰਿਹਾ ਹੈ ਉਸ ਦੇ ਵਿੱਚ ਉਹਨਾਂ ਦੀ ਮੌਲਿਕਤਾ ਕਿੰਨੀ ਕੁ ਹੈ ਤੇ ਜਿਹੜੇ ਕਿਤਾਬਾਂ ਛਾਪਣ ਵਾਲੇ ਨੇ ਪਬਲਿਸ਼ਰ ਨੇ ਧੜਾ ਧੜ ਕਿਤਾਬਾਂ ਆ ਰਹੀਆਂ ਨੇ ਜਾਂ ਮੈਂ ਕਹਿੰਦਾ ਕਿ ਸਿੰਗਲ ਟਰੈਕ ਤੇ ਕਿਤਾਬ ਦੇ ਵਿੱਚ ਕੰਪੀਟੀਸ਼ਨ ਦਾ ਯੁੱਗ ਹੈ ਕਿਤਾਬ ਦੇ ਵਿੱਚ ਥਾਟ ਦਾ ਬਲਾਤਕਾਰ ਜਿਹੜਾ ਹੋ ਰਿਹਾ ਹੈ ਜਿਸ ਤਰੀਕੇ ਦੇ ਨਾਲ ਕਿਤਾਬ ਚੋਂ ਕਿਤਾਬ ਜਨਮ ਲੈ ਰਹੀ ਹੈ ਇਹ ਇੱਕ ਵੱਡਾ ਵਿਸ਼ਾ ਹੈ ਅੱਜ ਸਾਡੀ ਕੋਸ਼ਿਸ਼ ਹੈ ਕਿ ਅਸੀਂ ਕਿਤਾਬਾਂ ਨੂੰ ਪੜ੍ਹਨ ਵਾਲਿਆਂ ਨੂੰ ਕਹਿਣ ਦਾ ਭਾਵ ਕਿ ਪਾਠਕਾਂ ਨੂੰ ਕਿਤਾਬ ਛਾਪਣ ਵਾਲਿਆਂ ਨੂੰ ਪ੍ਰਕਾਸ਼ਕਾਂ ਨੂੰ ਤੇ ਨਾਲ ਦੀ ਨਾਲ ਵਿਦਵਾਨਾਂ ਦੇ ਨਾਲ ਵੀ ਗੱਲ ਕਰੀਏ ਜਿਹੜੇ ਇਹਨਾਂ ਕਿਤਾਬਾਂ ਨੂੰ ਜਨਮ ਦੇਣੇ ਜਿਹੜੇ ਇਹਨਾਂ ਕਿਤਾਬਾਂ ਦੇ ਵਿੱਚ ਥਾਟ ਨੂੰ ਸਿਰਜਦੇ ਨੇ ਸਾਡੀ ਇਹ ਪਹਿਲਕਦਮੀ ਹੋਊਗੀ ਕਿ ਅਸੀਂ ਵੱਖਰੀਆਂ ਵੱਖਰੀਆਂ ਝਲਕੀਆਂ ਦੇ ਵਿੱਚ ਕੋਸ਼ਿਸ਼ ਕਰੀਏ ਕਿ ਕਿਤਾਬਾਂ ਦੇ ਰੂਬਰੂ ਵੀ ਕਰਾਈਏ ਨਾਲ ਦੀ ਨਾਲ ਉਹਨਾਂ ਇਨਸਾਨਾਂ ਨੂੰ ਵੀ ਮਿਲਾਈਏ ਜੋ ਕਿਤਾਬਾਂ ਦੇ ਰਚੇਤੇ ਨੇ, ਕਿਤਾਬਾਂ ਦੇ ਚਹੇਤੇ ਨੇ, ਜਿਹੜੇ ਕਿਤਾਬਾਂ ਦੇ ਨਾਲ ਜੁੜੇ ਹੋਏ ਨੇ। ਤੁਸੀਂ ਪਿੱਛੇ ਦੇਖ ਰਹੇ ਹੋ ਜਿਸ ਤਰੀਕੇ ਦਾ ਰੌਲਾ ਰੱਪਾ ਤੁਹਾਡੇ ਤੀਕਰ ਪਹੁੰਚ ਰਿਹਾ, ਇਹ ਇੱਕ ਨੁੱਕਰ ਨਾਟਕ ਹੈ। ਇਹ ਪੂਰੇ ਦਾ ਪੂਰਾ ਸਾਹਿਤਕ ਮੇਲਾ ਸਾਡੀ ਕੋਸ਼ਿਸ਼ ਹੈ ਕਿ ਇਸ ਕੈਮਰੇ ਦੇ ਵਿੱਚ ਕਵਰ ਕੀਤਾ ਜਾਵੇ, ਤੇ ਆਓ ਅਗਲੀ ਗੱਲਬਾਤ ਕਿਤਾਬਾਂ ਦੇ ਨਾਲ ਜੁੜੇ ਹੋਏ ਲੋਕਾਂ ਦੇ ਨਾਲ ਤੁਹਾਡੀ ਕਰਵਾਉਣੀ ਆ। ਅਸੀਂ ਜੁੜ ਗਏ ਹਾਂ ਕਿਤਾਬਾਂ ਦੇ ਸੰਸਾਰ ਦੇ ਵਿੱਚ, ਸਾਹਿਤ ਦੇ ਵਿੱਚ, ਸਾਹਿਤ ਨੂੰ ਚਾਹੁਣ ਵਾਲੇ, ਉਸ ਨੂੰ ਪ੍ਰਕਾਸ਼ਿਤ ਕਰਨ ਵਾਲੇ ਇਨਸਾਨਾਂ ਦੇ ਨਾਲ। ਕਿਤਾਬਾਂ ਦੇ ਲਈ ਬੜਾ ਜ਼ਰੂਰੀ ਹੁੰਦਾ ਹੈ ਤੁਹਾਡੇ ਅੰਦਰ ਸੰਵੇਦਨਸ਼ੀਲਤਾ ਦਾ ਹੋਣਾ, ਚਾਹੇ ਤੁਸੀਂ ਉਸ ਨੂੰ ਪ੍ਰਕਾਸ਼ਿਤ ਕਰਦੇ ਹੋ, ਚਾਹੇ ਤੁਸੀਂ ਉਸ ਨੂੰ ਪੜ੍ਹਨ ਵਾਲਿਆਂ ਵਿੱਚੋਂ, ਜਾਂ ਫਿਰ ਤੁਸੀਂ ਉਸ ਨੂੰ ਲਿਖਣ ਵਾਲਿਆਂ ਵਿੱਚੋਂ। ਆਓ ਅੱਜ ਅਸੀਂ ਇੱਕ ਮੁਲਾਕਾਤ ਦੇ ਵਿੱਚ, ਇੱਕ ਛੋਟੀ ਜਿਹੀ ਗੱਲਬਾਤ ਦੇ ਵਿੱਚ ਕੁਝ ਵਿਚਾਰ ਜਾਣਦੇ ਹਾਂ ਕਿਤਾਬਾਂ ਨਾਲ ਜੁੜੇ ਹੋਏ ਲੋਕਾਂ ਦੇ। ਸਭ ਤੋਂ ਪਹਿਲਾਂ ਆਪਣਾ ਨਾਮ ਜੀ ਤੇ ਕਿਸ ਪ੍ਰਕਾਸ਼ਨ ਤੋਂ?
ਸਰ ਮੇਰਾ ਨਾਮ ਹੈ ਪ੍ਰਤੀਕ ਮਦਾਨ, ਮੈਂ ਡਿਸਟ੍ਰੀਬਿਊਟਰ ਹਾਂ ਸਰ ਆਪਣਾ ਪੈਨਗਵਿਨ ਰੂਪਾ ਇੰਗਲਿਸ਼ ਬੁੱਕਸ ਦਾ। ਮੇਰੇ ਕੋਲ ਇੱਥੇ ਇੰਗਲਿਸ਼ ਦੀ ਬੁੱਕਸ ਹੈ ਜ਼ਿਆਦਾਤਰ ਸਰ। ਮੈਂ ਆਪਾਂ 5 ਦਿਨ ਮੇਲੇ 'ਚ ਆਇਆ ਜੀ, ਬੜਾ ਵਧੀਆ ਰਿਸਪੋਂਸ ਰਿਹਾ ਮੇਲੇ ਦਾ, ਤੇ ਇੰਗਲਿਸ਼ ਦਾ ਰੀਡਰ ਸਾਡੀ ਐਕਸਪੈਕਟੇਸ਼ਨ ਨਾਲੋਂ ਬਹੁਤ ਜ਼ਿਆਦਾ ਵੱਧ ਕੇ ਜੀ ਪਾਰਟ ਲਿੱਤਾ ਹੈ, ਸੇਲ ਹੋਈ ਹੈ, ਬੜੀ ਅੱਛੀ ਪਰਚੇਜ ਹੋਈ ਹੈ ਲੋਕਾਂ ਦੀ, ਤੇ ਅਸੀਂ ਸੈਟਿਸਫਾਈਡ ਹਾਂ ਜੀ ਪੂਰੀ ਤਰ੍ਹਾਂ।
ਕੋਸ਼ਿਸ਼ ਕਰਿਓ ਕਿ ਥੋੜਾ ਜਿਹਾ ਉੱਚੀ ਸਾਂਝ ਪਾਉਂਦੇ ਰਹੋ ਸਾਡੇ ਨਾਲ। ਅਗਲਾ ਸਵਾਲ ਇਹ ਹੈ ਕਿ ਤੁਹਾਨੂੰ ਲੱਗਦਾ ਕਿ ਜਿਹੜਾ ਪੰਜਾਬੀ ਪਾਠਕ ਹੈ ਉਹ ਅੰਗਰੇਜ਼ੀ ਦੇ ਲਿਟਰੇਚਰ ਵੱਲੀ ਹੁਣ ਮੋੜਾ ਕੱਟ ਗਿਆ, ਹੁਣ ਉਹ ਦੌਰ ਨਹੀਂ ਰਿਹਾ ਜਦੋਂ ਅੰਗਰੇਜ਼ੀ ਲਿਟਰੇਚਰ ਨੂੰ ਪੰਜਾਬ ਦੇ ਵਿੱਚ ਵੇਚਣਾ ਕਹਿ ਦਈਏ, ਵੰਡਣਾ ਕਹਿ ਦਈਏ, ਉਹ ਇੱਕ ਚੈਲੰਜ ਹੀ ਹੁੰਦਾ ਸੀ?
ਨਹੀਂ ਨਹੀਂ ਸਰ, 1% ਵੀ ਇਹ ਪ੍ਰੋਬਲਮ ਰਹੀ ਨਹੀਂ ਹੈ ਹੁਣ ਤਾਂ। ਹੁਣ ਬਲਕਿ ਲੋਕਾਂ ਦਾ ਇਹ ਹੈ ਕਿ ਪੰਜਾਬੀ ਨਾਲੋਂ ਜਿੰਨਾ ਪੰਜਾਬੀ ਦਾ ਕਰੇਜ਼ ਹੈ ਉਹ ਤਾਂ ਉਸ 'ਚ ਕੋਈ ਡਾਊਟ ਨਹੀਂ ਹੈ, ਬਟ ਅੰਗਰੇਜ਼ੀ ਦਾ ਕਰੇਜ਼ ਬਿਲਕੁਲ ਉਸਦੇ ਬਰਾਬਰ ਦਾ ਆ ਗਿਆ। ਹੁਣ ਰੀਡਰ ਹੈ ਕਿ ਉਹ ਇੱਕ ਤਰ੍ਹਾਂ ਦਾ ਅਵੇਅਰ ਹੋ ਗਿਆ, ਨਵੀਂ ਚੀਜ਼ਾਂ ਹੈ, ਨਵੀਂ ਜਾਣਕਾਰੀ ਹੈ ਜੋ ਕਿ ਸੋਸ਼ਲ ਮੀਡੀਆ ਤੋਂ ਆਉਂਦੀ ਹੈ। ਉਸ ਤੋਂ ਬਾਅਦ ਉਹ ਆ ਕੇ ਸਾਡੇ ਤੋਂ ਸਪੈਸ਼ਲੀ ਕਿਤਾਬਾਂ ਮੰਗਦੇ ਹੈ। ਸਾਡੀ 2-3 ਵਾਰ ਕਿਤਾਬ ਆਈ ਹੈ ਆਫਿਸ 'ਚੋਂ, ਅਸੀਂ ਪਟਿਆਲੇ ਤੋਂ ਬਿਲੋਂਗ ਕਰਦੇ ਹਾਂ, ਤੇ ਜਿਹੜੀ ਖਤਮ ਸੀਗੀ ਉਹ ਰੀਡਰ ਨੇ ਦੁਬਾਰਾ ਮੰਗੀ ਹੈ। ਕੋਈ ਵੀ ਕਿਤਾਬ ਹੈ, ਬੈਸਟ ਸੈਲਰਸ ਹੈ, ਨਿਊਯਾਰਕ ਟਾਈਮ ਬੈਸਟ ਸੈਲਰਸ ਹੈ, ਉਹ ਸਾਰੇ ਮੰਗੇ ਹੈ, ਤੇ ਅਸੀਂ ਹੈਰਾਨ ਹਾਂ ਕਿ ਇਸ ਬੈਲਟ 'ਚ ਇੰਨਾ ਰੀਡਰ ਹੈ, ਇੰਨਾ ਅੱਛਾ ਰੀਡਰ ਹੈ ਕਿ ਰਿਸਪੋਂਸ ਮੋਰ ਦੈਨ ਐਕਸਪੈਕਟੇਸ਼ਨ ਰਿਹਾ।
ਤੁਸੀਂ ਬਾਈ ਦੇ ਵਿਚਾਰ ਸੁਣ ਰਹੇ ਹੋ, ਕਹਿੰਦੇ ਵੀ ਮਾਲਵੇ ਦੇ ਵਿੱਚ ਵੀ ਇੰਗਲਿਸ਼ ਲਿਟਰੇਚਰ ਨਾਲ ਜੁੜਿਆ ਹੋਇਆ ਪਾਠਕ ਸਾਨੂੰ ਮਿਲ ਜਾਂਦਾ ਹੈ। ਇੱਕ ਸਵਾਲ ਬਾਈ ਨੂੰ ਹੋਰ ਕਰ ਲਈਏ ਕਿ ਇੰਗਲਿਸ਼ ਲਿਟਰੇਚਰ ਦੇ ਨਾਲ ਤੁਸੀਂ ਰਾਬਤਾ ਰੱਖਦੇ ਹੋ, ਜਿਹੜਾ ਥੌਟ ਇੰਗਲਿਸ਼ ਲਿਟਰੇਚਰ ਦੇ ਵਿੱਚ ਆ ਰਿਹਾ ਉਹਦੇ ਵਿੱਚ ਮੌਲਿਕਤਾ ਹੈਗੀ ਹੈ, ਰਿਐਲਿਟੀ ਹੈਗੀ ਹੈ, ਜਾਂ ਜਿਸ ਤਰੀਕੇ ਨਾਲ ਕਿਤਾਬ 'ਚੋਂ ਕਿਤਾਬ ਜਨਮ ਲੈ ਰਹੀ ਹੈ ਉਸੇ ਤਰੀਕੇ ਦਾ ਹੀ ਇੱਕ ਥੌਟ ਹੈ ਜਿਹੜਾ ਉਹ ਅੰਗਰੇਜ਼ੀ ਵਿੱਚ ਵੀ ਆ ਗਿਆ?
ਸਰ ਅੰਗਰੇਜ਼ੀ ਵਿੱਚ ਇਸ ਤਰ੍ਹਾਂ ਕਿ ਜਿਹੜੀ ਵੈਰਾਈਟੀ ਆਫ ਬੁੱਕਸ ਹੈ ਉਹ ਬੜੀ ਡਾਇਵਰਸੀਫਾਈਡ ਹੈ। ਇਟਸ ਨਾਟ ਜਸਟ ਦੈਟ ਕਿ ਲਿਟਰੇਚਰ ਦੀ ਹੀ ਸੇਲ ਹੈ, ਬੱਚਿਆਂ ਦੀ ਵੀ ਬਹੁਤ ਜ਼ਿਆਦਾ ਸੇਲ ਹੈ, ਜਿਸ ਫਿਕਸ਼ਨ ਨਾਨ ਫਿਕਸ਼ਨ ਬੈਸਟ ਸੈਲਰਸ ਵੀ ਹੈ, ਜਿਹੜੇ ਆਪਣੇ ਬੁੱਕਰ ਪ੍ਰਾਈਜ਼ ਹੈ ਉਹ ਵੀ ਹੈਗਾ। ਮਤਲਬ ਇੰਗਲਿਸ਼ ਜਿਹੜੀ ਆਪਾਂ ਕਹਿ ਸਕਦੇ ਹਾਂ ਸਿਰਫ ਲਿਟਰੇਚਰ ਤੱਕ ਸੀਮਿਤ ਨਹੀਂ ਰਿਹਾ, ਇਸ ਬੈਲਟ ਵਿੱਚ ਦੀ ਬਹੁਤ ਜ਼ਿਆਦਾ ਡਾਇਵਰਸੀਫਿਕੇਸ਼ਨ ਆ ਗਈ ਹੈ ਉਸ 'ਚ। ਤੁਸੀਂ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਅਟੋਮਿਕ ਹੈਬਿਟ ਕਿਤਾਬ ਹੈ, ਜਾਂ ਆਪਣਾ ਪੰਜਾਬ ਇਨ ਟਰਮੋਇਲ ਡਾਕਟਰ ਮਹੇਸ਼ਿੰਦਰ ਸਿੰਘ ਜੀ ਦੀ ਨਵੀਂ ਕਿਤਾਬ ਆਈ ਹੈ, ਇੱਦਾਂ ਦੀ ਕਿਤਾਬਾਂ। ਮਤਲਬ ਹਰ ਵਰਾਇਟੀ, ਹਰ ਕਸਟਮਰ ਦੀ ਡਾਇਵਰਸੀਫਾਈਡ ਹੈ। ਇੱਕ ਪਰਟੀਕੁਲਰ ਇੱਦਾਂ ਡਿਮਾਂਡ ਨਹੀਂ ਹੈ ਕਿ ਲਿਟਰੇਚਰ ਹੀ ਚਾਹੀਦੀ ਹੈ। ਜਿਵੇਂ ਪੰਜਾਬੀ 'ਚ ਕਈ ਵਾਰ ਆਪਾਂ ਕਹਿੰਦੇ ਹਾਂ ਕਿ ਕੋਈ ਲਿਟਰੇਚਰ ਪੜ੍ਹਨ ਦਾ ਹੀ ਸ਼ੌਕੀਨ ਹੈ, ਉੱਦਾਂ ਦਾ ਕੋਈ ਇੱਦਾਂ ਹਿਸਾਬ ਨਹੀਂ। ਇੰਗਲਿਸ਼ 'ਚ ਸਾਰੀ ਤਰ੍ਹਾਂ ਦੀ ਮੋਟੀਵੇਸ਼ਨ ਬੁੱਕਸ ਵੀ ਹੈਗੀ ਹੈ, ਬੱਚਿਆਂ ਦੀ ਕਿਤਾਬਾਂ। ਹੁਣ ਰਸਕਿਨ ਬੌਂਡ ਦੀ ਸਾਡੇ ਕੋਲ ਬੜੀ ਅੱਛੀ ਸੇਲ ਰਹੀ ਹੈ, ਚੇਤਨ ਭਗਤ ਦੀ ਬੜੀ ਅੱਛੀ ਸੇਲ ਰਹੀ ਹੈ। ਆਹ ਦੇਖ ਰਹੇ ਤੁਸੀਂ, 2 ਅਲੱਗ ਅਲੱਗ ਐਸਪੈਕਟ ਹੈ, ਤਾਂ ਦੋਨਾਂ ਦਾ ਅਲੱਗ ਅਲੱਗ ਆਪਣਾ ਇਕੁਅਲ ਸ਼ੇਅਰ ਰਿਹਾ ਸੇਲ 'ਚ ਜੋ ਵੀ ਰਿਹਾ।
ਮਾਲਵੇ ਨੂੰ ਇਸ ਨਿਗਾਹ ਦੇ ਨਾਲ, ਮਾਲਵੇ ਨੂੰ ਇਸ ਨਿਗਾਹ ਦੇ ਨਾਲ ਨਾ ਦੇਖਿਆ ਜਾਵੇ ਕਿ ਉਹਦੇ ਵਿੱਚ ਸਿਰਫ ਤੇ ਸਿਰਫ ਪੰਜਾਬੀ ਪਾਠ ਕੀ ਹੈ, ਉਹਦੇ ਵਿੱਚ ਅੰਗਰੇਜ਼ੀ ਨੂੰ ਸੁਣਨ ਵਾਲੇ, ਪੜ੍ਹਨ ਵਾਲੇ, ਦੇਖਣ ਵਾਲੇ, ਰਚਨ ਵਾਲੇ ਤੇ ਨਾਲ ਦੀ ਨਾਲ ਸਾਡੀ ਰਾਸ਼ਟਰੀ ਭਾਸ਼ਾ ਨਾਲ ਜੁੜੇ ਹੋਏ ਪਾਠਕ ਵੀ ਨੇ, ਵਿਦਵਾਨ ਵੀ ਨੇ ਤੇ ਪਬਲਿਸ਼ਰ ਵੀ ਨੇ। ਇੱਕ ਧਾਰਨਾ ਹੈ ਮਾਲਵੇ ਬਾਰੇ ਖਾਸ ਕਰਕੇ, ਕਿਉਂਕਿ ਅੱਜ ਅਸੀਂ ਮਾਲਵੇ ਦੇ ਬਿਲਕੁਲ ਮੱਧ ਦੇ ਵਿੱਚ ਖੜੇ ਹਾਂ, ਤੇ ਇੱਥੇ ਤਾਂ ਬਹੁਤ ਵੱਡੀ ਧਾਰਨਾ ਹੈ ਕਿ ਜਿਹੜਾ ਸਾਨੂੰ ਪਾਠਕ ਮਿਲਦਾ ਹੈ ਉਹ ਪੰਜਾਬੀ ਨਾਲ ਜੁੜਿਆ ਮਿਲਦਾ, ਹਲਕਾ ਫੁਲਕਾ ਮਿਲਦਾ, ਥੋੜਾ ਮਿਲਦਾ। ਪਰ ਨਹੀਂ, ਅਸੀਂ ਬਜਿੰਦਰਾ ਕਾਲਜ ਫਰੀਦਕੋਟ ਦੀ ਇਸ ਪੁਸਤਕ ਪ੍ਰਦਰਸ਼ਨੀ ਤੇ ਆ ਕੇ ਇਸ ਧਾਰਨਾ ਨੂੰ ਤੋੜਨਾ ਚਾਹੁੰਦੇ ਹਾਂ ਕਿ ਇੱਥੇ ਪਾਠਕਾਂ ਦੀ ਕਿਸ ਤਰੀਕੇ ਦਾ ਰੁਝਾਨ ਹੈ। ਆਓ ਅੱਗੇ ਗੱਲਬਾਤ ਕਰਦੇ ਹਾਂ। ਤੁਹਾਡਾ ਨਾਮ ਜੀ?
ਸੁਨੀਲ ਕੁਮਾਰ ਜੀ।
ਤੁਸੀਂ ਕਿਸ ਪਬਲਿਸ਼ਰ ਨਾਲ ਜੁੜੇ ਹੋਏ ਹੋ?
ਅਸੀਂ ਵੀ ਸੋਹਲ ਨਾਲ ਮਦਾਨ ਵਾਲੇ ਜੀ।
ਪਾਠਕਾਂ
ਪਟਿਆਲਾ
ਜੀ,
ਬੁੱਕ ਸੈਲਰ
ਜੀ।
ਹਾਂਜੀ,
ਪਾਠਕਾਂ ਦਾ ਰੁਝਾਨ ਕਿਸ ਤਰੀਕੇ ਦਾ ਦੇਖ ਰਹੇ ਹੋ?
ਬਹੁਤ ਵਧੀਆ, ਬਹੁਤ ਰਿਸਪੌਂਸ ਮਿਲਿਆ ਇੱਥੇ ਸਾਨੂੰ। ਅਸੀਂ ਹਰ ਸਾਲ ਆਉਂਦੇ ਹਾਂ ਇੱਥੇ, ਸਾਨੂੰ ਹਰ ਸਾਲ ਬਹੁਤ ਜ਼ਿਆਦਾ ਰਿਸਪੌਂਸ ਮਿਲਦਾ ਹੈ। ਪਾਠਕ ਬਹੁਤ ਪੜ੍ਹ ਕੇ ਖੁਸ਼ ਹੁੰਦੇ ਆ, ਕਿਤਾਬਾਂ ਲੈਂਦੇ ਆ, ਬਹੁਤ ਜ਼ਿਆਦਾ ਬਹੁਤ ਵਿਕਰੀ ਹੁੰਦੀ ਹੈ ਜੀ।
ਕਹਿੰਦੇ ਨੇ ਕਿ ਗੀਤਾਂ ਦੇ ਕਰਕੇ ਪਾਠਕ ਆ ਜਿਹੜਾ ਕਿਤਾਬਾਂ ਤੋਂ ਦੂਰ ਚਲਾ ਗਿਆ, ਸੋਸ਼ਲ ਮੀਡੀਆ ਕਰਕੇ ਕਿਤਾਬਾਂ ਤੋਂ ਦੂਰ ਚਲਾ ਗਿਆ, ਕਿ ਇਹ ਕਿੰਨਾ ਕੁ ਸੱਚ ਲੱਗਦਾ ਕਿਉਂਕਿ ਤੁਹਾਨੂੰ ਤਾਂ ਪਤਾ ਹੈ ਅੱਜ 91 ਦਿਨ ਚ ਵੈਸੇ ਪ੍ਰਦਰਸ਼ਨੀ ਚਲੀ ਗਈ ਹੈ।
ਇਹ 5ਵੇਂ ਦਿਨ ਤੇ ਚਲੀ ਗਈ ਹੈ ਪ੍ਰਦਰਸ਼ਨੀ, 5 ਦਿਨ ਬਹੁਤ ਜ਼ਿਆਦਾ ਰਿਸਪਾਂਸ, ਬਹੁਤ ਅੱਛਾ ਰਿਸਪਾਂਸ ਰਿਹਾ। ਪਾਠਕ ਐਸੀ ਗੱਲ ਨਹੀਂ ਵੀ ਪੜਦਾ, ਪਾਠਕ ਬਹੁਤ ਜ਼ਿਆਦਾ ਪੜਨ ਦੇ ਸ਼ੌਕੀਨ ਹੈ, ਬਹੁਤ ਜ਼ਿਆਦਾ ਸਾਡੀ ਸੇਲ ਹੋਈ ਹੈ।
ਤੁਹਾਡੇ ਕੋਲ ਪਾਠਕ ਆਉਂਦਾ, ਤੁਸੀਂ ਤਾਂ ਇਹ ਜੱਜਮੈਂਟ ਕਰ ਲੈਂਦੇ ਹੋ ਕਿ ਕਿਹੜੀ ਉਮਰ ਦਾ ਪਾਠਕ ਜਿਹੜਾ ਤੁਹਾਡੇ ਕੋਲ ਵੱਧ ਆ ਰਿਹਾ?
ਨਹੀਂ, ਸਾਡੇ ਕੋਲ ਸਾਰੀ ਉਮਰ ਦੇ ਪਾਠਕ, ਬਜ਼ੁਰਗ ਵੀ ਆਏ ਆ ਜੀ, ਬੱਚੇ ਵੀ ਆਏ ਆ, ਮੈਡਮਾਂ ਵੀ ਆਈਆਂ, ਬਹੁਤ ਜ਼ਿਆਦਾ ਪੜ੍ਹਨ ਦੇ ਸ਼ੌਕੀਨ ਹੈ ਸਾਰੇ ਹੀ।
ਤੁਸੀਂ ਜੁੜੇ ਹੋਏ ਹੋ ਵਿਰਾਸਤ ਮੀਡੀਆ ਦੇ ਉੱਤੇ, ਤੇ ਆਓ ਅੱਗੇ ਗੱਲਬਾਤ ਕਰਦੇ ਹਾਂ ਇੱਕ ਪਾਠਕ ਦੇ ਨਾਲ। ਸਭ ਤੋਂ ਪਹਿਲਾਂ ਤੁਹਾਡਾ ਨਾਮ ਤੇ ਕਿੱਥੋਂ ਆਏ ਹੋ ਜੀ?
ਮੇਰਾ ਨਾਮ ਸੁਖਮੰਦਰ ਹੈ ਜੀ, ਮੈਂ ਕੋਟਕਪੁਰ ਦਾ ਰਹਿਣ ਵਾਲਾ। ਤੇ ਵੀਰ ਜੀ ਨਾਲ ਜਿਵੇਂ ਗੱਲਬਾਤ ਹੋਈ ਹੈ ਵੀ ਕਿਤਾਬਾਂ ਬਾਰੇ ਜਾਣਕਾਰੀ ਜੀ, ਮੇਰਾ ਤਾਂ ਮੇਨ ਮਕਸਦ ਜਿਹੜਾ ਕਿਤਾਬਾਂ ਪੜ੍ਹਨ ਦਾ ਇਹੀ ਹੈ ਜੀ, ਜਿਹੜਾ ਮੈਂ ਵਾਧੂ ਸਮਾਂ ਆਪਦਾ ਮੋਬਾਈਲ ਤੇ ਲਾਉਂਦਾ, ਇੰਸਟਾਗ੍ਰਾਮ ਤੇ ਸਟੋਰੀਆਂ ਦੇਖਦੇ ਹਾਂ, ਰੀਲਾਂ ਦੇਖਦੇ ਹਾਂ ਨਾ, ਤਾਂ ਉਹਨਾਂ ਚੋਂ ਨਿਕਲ ਕੇ ਵੀ ਇਹਨਾਂ ਚ ਪੜ੍ਹਨ ਦਾ, ਤੇ ਇਹਨਾਂ ਤੋਂ ਜਿਵੇਂ ਆਪਾਂ ਰੀਲਾਂ ਤੋਂ ਕੁਛ ਸਿੱਖ ਕੇ ਕੁਛ ਹੋਰ ਤਾਂ ਕਰਦੇ ਹਾਂ, ਕਿਤਾਬਾਂ ਤੋਂ ਸਿੱਖ ਕੇ ਕੁਛ ਉਸ ਤਰੀਕੇ ਦਾ ਕੀਤਾ ਜਾਵੇ। ਮੈਂ ਆਪਣੀ ਗੱਲ ਕਰਾਂ ਤਾਂ ਵੀ ਚਲੋ ਆਪਣੀ ਕਹਿੰਦਾ ਆਪਦੀ ਵਡਿਆਈ ਹੋ ਜਾਂਦੀ ਆ, ਪਰ ਕਿਤਾਬਾਂ ਨੇ ਮੈਨੂੰ ਬਹੁਤ ਬਦਲਿਆ
ਜੀ।
ਠੀਕ ਹੈ, ਸਹੀ ਕਹਾਂ ਤਾਂ ਜੇ ਬਿਨਾਂ ਚਪੇੜ ਦਾ ਅਧਿਆਪਕ ਆ, ਵੀ ਬਿਨਾਂ ਥੱਪੜ ਮਾਰੇ ਸਿਖਾ ਦਿੰਦੀਆਂ ਇਹ।
ਕਿੰਨਾ ਕੁ ਪੜ੍ਹਦੇ ਹੋ ਜੀ ਫਿਰ, ਕਿਸ ਤਰੀਕੇ ਦਾ ਲਿਟਰੇਚਰ ਜ਼ਿਆਦਾ ਪੜ੍ਹਨਾ ਪਸੰਦ ਕਰਦੇ ਹੋ?
ਮੈਨੂੰ ਸਾਰੇ ਤਰੀਕੇ ਦਾ ਪਸੰਦ ਆ, ਬਸ ਜੋ ਜਿਹ ਚ ਜੋ ਮੈਨੂੰ ਚੰਗਾ ਲੱਗੇ।
ਤੁਹਾਡੇ ਹੱਥ ਦੇ ਵਿੱਚ ਮੈਂ ਦੇਖ ਰਿਹਾ ਅਵਤਾਰ ਪਾਸ ਦੀ ਕਿਤਾਬ ਹੈ ਕਿ ਸਭ ਤੋਂ ਖਤਰਨਾਕ ਹੁੰਦਾ ਸੁਪਨਿਆਂ ਦਾ ਮਰ ਜਾਣਾ, ਘਰ ਤੋਂ ਸਿੱਧਾ ਕੰਮ ਤੇ ਕੰਮ ਤੋਂ ਸਿੱਧਾ ਘਰ ਜਾਣਾ, ਸਭ ਤੋਂ ਖਤਰਨਾਕ ਹੁੰਦਾ ਤੁਹਾਡੇ ਸੁਪਨਿਆਂ ਦਾ ਮਰ ਜਾਣਾ। ਮੇਰੇ ਖਿਆਲ ਦੇ ਨਾਲ ਕਿਤਾਬਾਂ ਸੁਪਨੇ ਵੀ ਜਿਉਂਦੇ ਰੱਖਦੀਆਂ ਹੋਣਗੀਆਂ।
ਬਿਲਕੁਲ ਜੀ, ਬਿਲਕੁਲ ਰੱਖਦੀਆਂ। ਮੇਰਾ ਖੁਦ ਦਾ ਮੰਨਣਾ ਜੀ ਉਮੀਦ ਜ਼ਿੰਦਗੀ ਆ
ਜੀ,
ਜ਼ਿੰਦਗੀ ਉਮੀਦ ਆ, ਉਮੀਦ ਹੈਗੀ ਆ ਤੇ ਜ਼ਿੰਦਗੀ ਹੈਗੀ ਆ, ਜੇ ਉਮੀਦ ਖਤਮ ਜ਼ਿੰਦਗੀ ਖਤਮ।
ਵੈਸੇ ਰਸਮੀ ਪੜ੍ਹਾਈ ਨਾਲ ਵੀ ਜੁੜੇ ਹੋਏ ਹੋ, ਪੜ੍ਹਦੇ ਵੀ ਹੋ?
ਨਹੀਂ, ਮੈਂ ਕੰਮ ਕਰ ਰਿਹਾ ਜੀ, ਜੋਬ ਕਰ ਰਿਹਾ
ਜੀ। ਧੰਨਵਾਦ ਜੀ ਵਿਰਾਸਤ ਮੀਡੀਆ ਨਾਲ ਜੁੜਨ ਦਾ।
ਤੁਹਾਡਾ ਵੀ ਸ਼ੁਕਰੀਆ ਤੁਸੀਂ ਆਪਣਾ ਕੀਮਤੀ ਸਮਾਂ ਮੈਨੂੰ ਦਿੱਤਾ, ਸ਼ੁਕਰੀਆ, ਥੈਂਕ ਯੂ।
ਆਓ ਅੱਗੇ ਗੱਲਬਾਤ ਕਰਦੇ ਹਾਂ ਇੱਕ ਹੋਰ ਪਾਠਕ ਦੇ ਨਾਲ। ਸਭ ਤੋਂ ਪਹਿਲਾਂ ਉਹਦਾ ਨਾਮ ਤੇ ਨਾਲ ਦੀ ਨਾਲ ਉਹਦਾ ਕਿੱਤਾ ਵੀ ਜਾਣਦੇ ਆ ਜੀ।
ਮੇਰਾ ਨਾਮ ਗਗਨਪਾਵ ਹੈ ਜੀ, ਮੈਂ ਕਿੱਤੇ ਵਜੋਂ ਅਧਿਆਪਕ ਹਾਂ, ਸਰਕਾਰੀ ਮਿਡਲ ਸਕੂਲ ਘੁਮਿਆਰਾ ਦੇ ਵਿੱਚ ਪੰਜਾਬੀ ਅਧਿਆਪਕ ਵਜੋਂ ਸੇਵਾ ਨਿਭਾ ਰਿਹਾ ਜੀ।
ਸਬੱਬ ਬਹੁਤ ਵਧੀਆ ਬਣਿਆ ਜੀ, ਇੱਕ ਅਧਿਆਪਕ ਸਾਡੇ ਨਾਲ ਜੁੜੇ ਨੇ ਤੇ ਆਓ ਪੁੱਛਦੇ ਹਾਂ ਕਿ ਕਿਤਾਬਾਂ ਦਾ ਜਿਹੜਾ ਮਹੱਤਵ ਹੈ ਤੇ ਨਾਲ ਦੀ ਨਾਲ ਨਵੀਂ ਪੀੜ੍ਹੀ ਦਾ ਕਿਤਾਬਾਂ ਵੱਲ ਰੁੱਖ ਕਿਸ ਤਰੀਕੇ ਦਾ ਹੈ ਅੱਜ ਕੱਲ੍ਹ?
ਕਿਤਾਬਾਂ ਦਾ ਮਹੱਤਵ ਜੇ ਸ਼ਬਦਾਂ 'ਚ ਬਿਆਨ ਕਰਨਾ ਚਾਹੀਏ ਤਾਂ ਮੈਨੂੰ ਲੱਗਦਾ ਵੀ ਇਹ ਗੱਲ ਸਮੁੰਦਰ ਨੂੰ ਕੁਝ ਜੇ ਬੰਦ ਕਰਨ ਦੇ ਬਰਾਬਰ ਹੋਊਗੀ, ਕਿਉਂਕਿ ਮੈਂ ਇਸੇ ਕਾਲਜ ਦਾ ਪੜ੍ਹਿਆ, ਇੱਥੇ ਹੀ ਮੈਂ ਕਲਾਸਾਂ ਲਗਾਉਂਦਾ ਰਿਹਾ ਤੇ ਅੱਜ ਮੈਂ ਇੱਥੇ ਹੀ ਹਾਂ। ਇਹਨਾਂ ਕਿਤਾਬਾਂ ਦੀ ਬਦੌਲਤ ਹੀ ਮੈਂ ਅੱਜ ਅਧਿਆਪਨ ਕਿੱਤੇ ਦੇ ਵਿੱਚ ਜਿਹੜਾ ਆਪਦੀ ਹਾਜ਼ਰੀ ਲਗਾ ਰਿਹਾ। ਹੁਣ ਜੇ ਐਂ ਗੱਲ ਕਰੀਏ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਜਿਵੇਂ ਟੈਕਨੋਲੋਜੀ ਦਾ ਯੁੱਗ ਵੱਧ ਰਿਹਾ, ਤੁਹਾਡੇ ਮੇਰੀ ਜੇਬ ਦੇ ਵਿੱਚ ਮੋਬਾਈਲ ਨੇ, ਹੈ ਨਾ, ਵਿਦਿਆਰਥੀ ਜਿਹੜੇ ਵੱਧ ਤੋਂ ਵੱਧ ਮੋਬਾਈਲ ਨਾਲ ਜੁੜ ਰਹੇ ਆ, ਪਰ ਸਾਡੇ ਹਿੱਸੇ, ਸਾਡੀ ਜ਼ਿੰਮੇਵਾਰੀ ਇਹ ਵੀ ਹੈ ਵੀ ਉਹਨਾਂ ਨੂੰ ਵੱਧ ਤੋਂ ਵੱਧ ਕਿਤਾਬਾਂ ਨਾਲ ਜੋੜੀਏ। ਪੁਸਤਕ ਮੇਲਿਆਂ ਤੋਂ ਬਿਨਾਂ ਜਿਹੜੀਆਂ ਲਾਇਬ੍ਰੇਰੀਆਂ ਨੇ, ਸਕੂਲਾਂ ਵਿੱਚ ਲਾਇਬ੍ਰੇਰੀਆਂ, ਜ਼ਿਲ੍ਹਾ ਲਾਇਬ੍ਰੇਰੀਆਂ ਨੇ, ਉਹਨਾਂ ਨੂੰ ਪੁਨਰ ਸੁਰਜੀਤ ਕੀਤਾ ਜਾ ਰਿਹਾ ਪੰਜਾਬ ਦੇ ਵਿੱਚ। ਇਹ ਸਭ ਤੋਂ ਵੱਡੀ ਗੱਲ ਹੈ, ਕਿਉਂਕਿ ਜੇ ਕਿਤਾਬ ਨਹੀਂ ਹੈ ਤਾਂ ਮਨੁੱਖ ਨਹੀਂ ਹੈ। ਜੇ ਇਹ ਕਹਿ ਲਈਏ ਵੀ ਅਧਿਆਪਕ ਹੈ, ਜਿਹੜਾ ਕਹਿੰਦੇ ਨੇ ਵੀ ਜੇ ਅਧਿਆਪਕ ਦੇ ਹੱਥ 'ਚ ਕਿਤਾਬ ਨਹੀਂ ਹੈ ਜਾਂ ਵਿਦਿਆਰਥੀ ਹੱਥ 'ਚ ਕਿਤਾਬ ਨਹੀਂ, ਤਾਂ ਸੱਚੀ ਮੁੱਚੀ ਅਧਿਆਪਕ ਜਾਂ ਵਿਦਿਆਰਥੀ ਹੈ ਹੀ ਨਹੀਂ।
ਪੰਜਾਬ ਸਰਕਾਰ ਕਿਸ ਤਰੀਕੇ ਦਾ ਰੋਲ ਨਿਭਾ ਰਹੀ ਹੈ ਕਿਤਾਬਾਂ ਦੀ ਵੰਡਾ ਵਡਾਈ ਵਿੱਚ, ਸਕੂਲੀ ਲਾਇਬ੍ਰੇਰੀਆਂ ਵਿੱਚ, ਜਾਂ ਅਸੀਂ ਕਹਿ ਦਈਏ ਕਿ ਲਿਟਰੇਚਰ ਦੇ ਨਾਲ ਜੋੜਨ ਦੇ ਲਈ ਨਵੀਂ ਪੀੜ੍ਹੀ ਨੂੰ?
ਪਹਿਲਾਂ ਤਾਂ ਇਸ ਮਾਮਲੇ ਦੇ ਵਿੱਚ ਬਹੁਤ ਜਿਹੜਾ ਬਹੁਤ ਜ਼ਿਆਦਾ ਕੁਛ ਕੀਤਾ ਨਹੀਂ ਜਾ ਰਿਹਾ ਸੀ, ਹੁਣ ਹੀ ਥੋੜੇ ਦੇਰ ਪਹਿਲਾਂ ਹੀ ਜਿਹੜੀਆਂ ਲਾਇਬ੍ਰੇਰੀਆਂ ਜਿਹੜੀਆਂ ਉਹ ਪੁਨਰ ਸੁਰਜੀਤ ਕੀਤੀਆਂ ਜਾ ਰਹੀਆਂ। ਭਾਸ਼ਾ ਵਿਭਾਗ ਜਿਹੜੇ ਆ ਉੱਥੇ ਜਿਹੜਾ ਖਾਲੀ ਪਿਆ ਸੀ ਲਗਭਗ ਪਿਛਲੇ 18-19 ਸਾਲ ਤੋਂ, ਉੱਥੇ ਭਾਸ਼ਾ ਅਫਸਰ ਲਾਏ ਜਾ ਰਹੇ ਆ, ਜਿਹੜੇ ਲਗਾਤਾਰ ਮੇਲੇ ਕਰਵਾ ਰਹੇ ਆ। ਉਸ ਤੋਂ ਬਿਨਾਂ ਪੰਜਾਬ ਦੇ ਵਿੱਚ ਲੱਗ ਰਹੇ ਜਿਹੜੇ ਕਿਤਾਬ ਮੇਲੇ ਆ, ਉਹ ਲੋਕਾਂ ਨੂੰ ਕਿਤਾਬਾਂ ਨਾਲ ਜੋੜਨ ਦੇ ਲਈ ਜਿਹੜੇ ਬੜਾ ਵੱਡਾ ਯੋਗਦਾਨ ਅਦਾ ਕਰ ਰਹੇ ਆ।
ਅੱਜ ਕੱਲ੍ਹ ਜਿਹੜਾ ਪਾਠਕ ਹੈ, ਤੁਹਾਡੇ ਖਿਆਲ ਦੇ ਨਾਲ ਨਵੀਂ ਪੀੜ੍ਹੀ ਦਾ ਪਾਠਕ ਜ਼ਿਆਦਾ ਰਹਿ ਗਿਆ ਹੈ ਜਾਂ ਪੁਰਾਣੀ ਪੀੜ੍ਹੀ ਦਾ ਪਾਠਕ ਹੀ ਰਹਿ ਗਿਆ? ਤੁਸੀਂ ਤਾਂ ਕਿਤਾਬਾਂ ਦੇ ਮੇਲਿਆਂ ਦੇ ਉੱਤੇ, ਪ੍ਰਦਰਸ਼ਨੀਆਂ ਦੇ ਉੱਤੇ ਹਰ ਵਾਰ ਜਾਂਦੇ ਹੋਵੋਗੇ, ਕਿਸ ਤਰੀਕੇ ਦਾ ਪਾਠਕ ਤੁਹਾਨੂੰ, ਕਿਸ ਉਮਰ ਦਾ ਜਾਂ ਕਹਿ ਲਓ ਕਿਸ ਗਰੁੱਪ ਦਾ ਪਾਠਕ ਤੁਹਾਨੂੰ ਦੇਖਣ ਨੂੰ ਮਿਲਦਾ?
ਕਿਤਾਬਾਂ ਦੇ ਪਾਠਕ ਹਰੇਕ ਉਮਰ ਵਰਗ ਦੇ ਮਿਲ ਜਾਣਗੇ। ਉਹਦਾ ਕਾਰਨ ਇਹ ਵੀ ਜਦੋਂ ਮੈਂ ਪੜ੍ਹਨਾ ਸ਼ੁਰੂ ਕੀਤਾ ਤਾਂ ਮੇਰੇ ਇੱਥੇ ਅਧਿਆਪਕ ਸੀਗੇ ਸੁਭਾਸ਼ ਪਰਿਹਾਰ, ਜਿਹੜੇ ਇੰਟਰਨੈਸ਼ਨਲ ਮਤਲਬ ਅੰਤਰਰਾਸ਼ਟਰੀ ਜਿਹੜੇ ਪੱਧਰ ਦੇ ਉੱਤੇ ਇਤਿਹਾਸਕਾਰ ਹੈ, ਉਹਨਾਂ ਨੇ ਮੈਨੂੰ ਜੋੜਿਆ। ਐਂ ਤੁਸੀਂ ਦੇਖੋਗੇ, ਤੁਸੀਂ ਜਦੋਂ ਬਾਹਰ ਜਾਓਗੇ, ਤੁਸੀਂ ਮੇਲੇ 'ਚ ਦੇਖੋਗੇ, ਉਹ ਵਿਦਿਆਰਥੀ ਵੀ ਹੈ ਜਿਹੜੇ ਹਜੇ ਜਵਾਨੀ 'ਚ ਪੈਰ ਰੱਖ ਰਹੇ ਆ, ਨਵੀਂ ਪੀੜ੍ਹੀ ਹੈ, ਪਲੱਸ ਵਨ ਟੂ ਵਾਲੇ ਵੀ ਹੈ, ਕਾਲਜ ਵਾਲੇ ਵੀ ਹੈ, ਤੇ ਉਹ ਵੀ ਦੇਖੋਗੇ ਜਿਹੜੇ ਮਤਲਬ ਬਹੁਤ ਵੱਡੀ ਉਮਰ ਦੇ ਨੇ, ਉਮਰ ਦਰਾਜ਼ ਨੇ, ਪਰ ਫਿਰ ਵੀ ਉਹ ਕਿਤਾਬਾਂ ਨਾਲ ਜੁੜੇ ਹੋਏ ਨੇ। ਜਿਹੜੀ ਆਹ ਸਿੱਖਿਆ ਜਾਂ ਜਿਹੜੀ ਸਮਾਜ 'ਚ ਸਿੱਖਿਆ ਨਾ ਜਿਹੜੀ ਪ੍ਰਾਪਤ ਹੋ ਰਹੀ ਹੈ ਉਹ ਰਸਮੀ ਸਿੱਖਿਆ ਤੋਂ ਵੱਖਰੀ ਹੈ, ਇਸ ਲਈ ਇਹਨਾਂ ਕਿਤਾਬਾਂ ਦਾ ਸੱਚੀ ਮੁੱਚੀ ਜ਼ਿੰਦਗੀ ਦੇ ਵਿੱਚ ਉਹਨਾਂ ਕਿਤਾਬਾਂ ਨਾਲੋਂ ਵੱਧ ਮਹੱਤਵ ਹੈ।
ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਵਿਰਾਸਤ ਮੀਡੀਆ ਨਾਲ ਜੁੜੇ।
ਧੰਨਵਾਦ, ਬਹੁਤ ਬਹੁਤ ਧੰਨਵਾਦ ਜੀ।
ਪਾਠਕਾਂ ਤੇ ਪ੍ਰਬੰਧਕਾਂ ਤੋਂ ਬਾਅਦ ਹੁਣ ਅਸੀਂ ਪਬਲਿਸ਼ਰ ਜੀ ਦੇ ਨਾਲ ਜੁੜੇ ਹਾਂ। ਸਭ ਤੋਂ ਪਹਿਲਾਂ ਇਹਨਾਂ ਨੇ ਜੋ ਲਿਖਿਆ ਤੁਹਾਨੂੰ ਗੁਰਸੇਵਕ ਨੇ ਦਿਖਾ ਦਿੱਤਾ ਕਿ ਠੇਕਾ ਕਿਤਾਬ, ਇਹੀ ਪੁੱਛਣਾ ਚਾਹੁੰਦੇ ਹਾਂ ਕਿ ਇਹ ਬੜਾ ਸੋਹਣਾ ਸ਼ਬਦ ਹੈ, ਇਹਦੇ ਅਰਥ ਚਾਹੇ ਪੰਜਾਬੀ ਠੇਕੇ ਦੇ ਅਰਥ ਕਿਸੇ ਹੋਰ ਤਰੀਕੇ ਦੇ ਲੈਂਦੇ ਨੇ, ਨਸ਼ੇ ਦੇ ਰੂਪ ਵਿੱਚ ਲੈ ਜਾਂਦੇ ਨੇ, ਬਨਾਉਟੀ ਨਸ਼ੇ ਦੇ ਰੂਪ ਵਿੱਚ, ਪਰ ਤੁਸੀਂ ਰੱਖਿਆ ਠੇਕਾ ਕਿਤਾਬ, ਇਹਦਾ ਕੀ ਮਤਲਬ ਹੈ
ਜੀ? ਇਹਦਾ ਮਤਲਬ ਇਹ ਹੈ ਕਿ ਸਾਨੂੰ ਲੱਗਦਾ ਵੀ ਜਦੋਂ ਸਾਨੂੰ ਕੋਈ ਚੀਜ਼ ਬੁਰੀ ਲੱਗਦੀ ਹੈ ਜਾਂ ਸਾਨੂੰ ਕੋਈ ਲੱਗਦਾ ਵੀ ਆਹ ਲੀਕ ਮਾੜੀ ਹੈ ਤਾਂ ਸਾਡਾ ਇਹ ਢੰਗ ਹੈ ਉਹਨੂੰ ਖਤਮ ਕਰਨ ਦਾ ਵੀ ਅਸੀਂ ਉਹ ਲੀਹ ਨਹੀਂ ਕੁੱਟਾਂਗੇ, ਅਸੀਂ ਉਹਦੇ ਮੁਕਾਬਲੇ ਤੇ ਇੱਕ ਵੱਡੀ ਤੇ ਚੰਗੀ ਲੀਹ ਖਿੱਚਾਂਗੇ। ਸਾਨੂੰ ਲੱਗਦਾ ਵੀ ਜਦੋਂ ਇੱਕ ਵੱਡੀ ਲੀਹ ਤੇ ਚੰਗੀ ਲੀਹ ਖਾਈ ਦਿੱਤੀ ਜਾਵੇ ਤਾਂ ਛੋਟੀ ਲੀਹ ਤੇ ਮਾੜੀ ਲੀਹ ਤੋਂ ਲੋਕਾਂ ਦਾ ਆਪਣੇ ਆਪ ਹੀ ਧਿਆਨ ਹਟ ਸਕਦਾ, ਫਿਰ ਸਾਨੂੰ ਲੱਗਦਾ ਮਾੜੀ ਚੀਜ਼ ਨੂੰ ਨਿੰਦਣ ਦੇ ਨਾਲ ਨਾਲ ਜਾਂ ਉਸ ਤੋਂ ਵਧੇਰੇ ਵਧੀਆ ਤੁਸੀਂ ਇਹ ਕੰਮ ਕਰ ਸਕਦੇ ਹੋ, ਤੁਸੀਂ ਮੁਕਾਬਲੇ ਤੇ ਕੁਝ ਚੰਗਾ ਬਦਲ ਪੇਸ਼ ਕਰੋ ਤਾਂ ਕਿ ਲੋਕ ਉਧਰ ਨੂੰ ਵੀ ਹੋਣ। ਔਰ ਜੇ ਪੰਜਾਬ ਦੀ ਨੌਜਵਾਨੀ ਦੇ ਸਾਹਮਣੇ ਸਾਨੂੰ ਲੱਗਦਾ ਕਿ ਨਸ਼ਿਆਂ ਦਾ ਸੰਕਟ ਵੱਡਾ ਹੈ ਤਾਂ ਸਾਨੂੰ ਲੱਗਦਾ ਕਿ ਇਹਦਾ ਬਦਲ ਜਿਹੜਾ ਇਹ ਹੋ ਸਕਦਾ ਕਿ ਪੰਜਾਬ ਦੇ ਨੌਜਵਾਨ ਜਦੋਂ ਠੇਕਾ ਸ਼ਰਾਬ ਦੀ ਬਜਾਏ ਠੇਕਾ ਕਿਤਾਬ ਵੱਲ ਨੂੰ ਆਪਦੇ ਮੂੰਹ ਮੋੜ ਲੈਣਗੇ ਤੇ ਪੰਜਾਬ ਦੇ ਨੌਜਵਾਨਾਂ ਦੇ ਅੰਦਰ ਸ਼ਬਦ ਜਾਣਗੇ, ਕਿਤਾਬਾਂ ਜਾਣਗੀਆਂ, ਗਿਆਨ ਜਾਏਗਾ, ਤਾਂ ਉਹਨਾਂ ਦਾ ਅੰਦਰ ਚ ਜਿਹੜਾ ਅੰਦਰੋਂ ਉਹਨਾਂ ਦਾ ਚਾਨਣ ਹੋਊਗਾ ਤਾਂ ਫਿਰ ਉਹਨਾਂ ਦੇ ਜੀਵਨ ਨੂੰ ਵੀ ਸੇਧ ਦੇਊਗਾ, ਉਹਨਾਂ ਦੀਆਂ ਜ਼ਿੰਦਗੀਆਂ ਨੂੰ ਵੀ ਸੁਨੱਖੀਆਂ ਬਣਾਊਗਾ ਤੇ ਫਿਰ ਨਸ਼ੇ ਤੋਂ ਵੀ ਉਹਨਾਂ ਨੂੰ ਤੋੜੂਗਾ। ਇਸ ਕਰਕੇ ਸਾਨੂੰ ਲੱਗਦਾ ਵੀ ਇਹ ਆਪਣੇ ਆਪ ਦੇ ਵਿੱਚ ਇੱਕ ਸਾਡੀ ਮੁਹਿੰਮ ਹੈ, ਨਸ਼ਿਆਂ ਦੇ ਖਿਲਾਫ ਔਰ ਹੋਰ ਸਾਰੀਆਂ ਅਲਾਮਤਾਂ ਦੇ ਖਿਲਾਫ ਅਸੀਂ ਜਿਹੜਾ ਇਹ ਠੇਕਾ ਕਿਤਾਬਾਂ ਦਾ ਜਿਹੜਾ ਉਹ ਸਾਹਿਤ ਦੇ ਲੜ ਲਾਉਣ ਲਈ ਪੰਜਾਬ ਦੀ ਨੌਜਵਾਨੀ ਨੂੰ ਉਹ ਚਲਾ ਰਹੇ ਹਾਂ ਜੀ।
ਕਿਤਾਬ ਅੱਗੇ ਨਾਲੋਂ ਵੱਧ ਛਪ ਰਹੀ ਹੈ ਜਾਂ ਘੱਟ ਛਪ ਰਹੀ ਹੈ ਜੀ?
ਬਹੁਤ ਵੱਡੀ ਗਿਣਤੀ ਛਪ ਰਹੀ ਹੈ ਜੀ, ਛਪ ਵੀ ਰਹੀ ਹੈ ਔਰ ਪੜ੍ਹਨ ਵਾਲਿਆਂ ਦੀ ਗਿਣਤੀ ਵੀ ਵੱਧ ਰਹੀ ਹੈ। ਇਹ ਖੁਸ਼ੀ ਵਾਲੀ ਗੱਲ ਹੈ ਕਿ ਸੋਸ਼ਲ ਮੀਡੀਆ ਦਾ ਦੌਰ ਹੈ ਜਾਂ ਇਸ ਤੋਂ ਇਲਾਵਾ ਜਿਹੜੀਆਂ ਪ੍ਰਚਾਰ ਬਹੁਤ ਪ੍ਰਚਾਰ ਦੇ ਸਾਧਨ ਬਹੁਤ ਹੈਗੇ ਨੇ ਹੁਣ ਅੱਜ ਕੱਲ੍ਹ ਦੇ ਦੌਰ ਦੇ ਵਿੱਚ, ਤਾਂ ਚੰਗੀ ਕਿਤਾਬ, ਹਾਲਾਂਕਿ ਕਿਤਾਬਾਂ ਕੁਛ ਇਹੋ ਜਿਹੀਆਂ ਵੀ ਨੇ ਵੀ ਕੁਛ ਮਾੜੀਆਂ ਕਿਤਾਬਾਂ ਵੀ ਛਪਦੀਆਂ ਨੇ, ਪਰ ਚੰਗੀ ਕਿਤਾਬ ਵੀ ਹੈਗੀ ਹੈ, ਠੀਕ ਹੁਣ ਲਗਾਤਾਰ ਛਪ ਰਹੀ ਹੈ, ਬਹੁਤ ਸਾਰੀਆਂ ਭਾਸ਼ਾਵਾਂ ਤੋਂ ਪੰਜਾਬੀ ਦੇ ਵਿੱਚ ਅਨੁਵਾਦ ਚੰਗਾ ਹੋ ਰਿਹਾ, ਤਾਂ ਨੌਜਵਾਨ ਹੁਣ ਪੜ੍ਹ ਰਹੇ ਨੇ ਤਾਂ ਮੈਨੂੰ ਲੱਗਦਾ ਕਿ ਇਹ ਸਮਝਣਾ ਵੀ ਨੌਜਵਾਨਾਂ ਨੂੰ ਪਊਗਾ ਕਿ ਪੰਜਾਬ ਦੀ ਧਰਤੀ ਜਿੱਥੇ ਸ਼ਬਦ ਨੂੰ ਗੁਰੂ ਕਿਹਾ ਜਾਂਦਾ ਤਾਂ ਸਾਨੂੰ ਉੱਥੇ ਸ਼ਬਦਾਂ ਨੂੰ ਮੱਥਿਆਂ ਦੇ ਵਿੱਚ ਵਸਾਉਣ ਦੀ ਲੋੜ ਹੈ, ਕਿਉਂਕਿ ਸ਼ਬਦ ਦੀ ਤਾਕਤ ਬਹੁਤ ਵੱਡੀ ਹੈ, ਕਿਉਂਕਿ ਸ਼ਬਦ ਨੂੰ ਗੁਰੂ ਕਹਿਣ ਦਾ ਮਤਲਬ ਵੀ ਗੁਰੂ ਸਾਹਿਬ ਦਾ ਇਹ ਸੀ ਕਿ ਇਹਦੇ ਅੰਦਰ ਬਹੁਤ ਤਾਕਤ ਹੈ, ਕਿ ਇਹਦੇ ਅੰਦਰ ਕੁਛ ਥੋੜਾ ਜਿਹਾ ਵੀ ਸਾਡੇ ਅੰਦਰ ਚਿਣਗ ਚਲੀ ਗਈ ਤਾਂ ਬਹੁਤ ਕੁਛ ਸਾਡੀ ਜ਼ਿੰਦਗੀ ਤਬਦੀਲ ਕਰ ਸਕਦਾ।
ਕਿਤਾਬ ਤੇਜ਼ੀ ਦੇ ਨਾਲ ਛਪ ਰਹੀ ਹੈ, ਪੰਜਾਬ ਦੇ ਵਿੱਚ ਵਿਦਵਾਨ ਵੱਧ ਗਏ ਨੇ ਜਾਂ ਪਬਲਿਸ਼ਰ ਪੈਸੇ ਨਾਲ ਜੁੜ ਗਏ ਨੇ?
ਦੋਵੇਂ ਤਰ੍ਹਾਂ ਦੀਆਂ ਚੀਜ਼ਾਂ ਨੇ, ਮਤਲਬ ਵਿਦਵਾਨ ਵਧਣਾ ਤੇ ਇਹੋ ਜਿਹਾ ਕੋਈ ਮੈਨੂੰ ਨਹੀਂ ਲੱਗਦਾ ਕਨਸੈਪਟ ਹੁੰਦਾ।
ਫਿਰ ਪੈਸੇ ਨਾਲ ਜੁੜ ਗਏ ਨੇ ਪਬਲਿਸ਼ਰ?
ਪਬਲਿਸ਼ਰਾਂ ਦਾ ਵੀ ਜਿਹੜਾ ਹੈਗਾ, ਮਤਲਬ ਇੱਕ ਤਾਂ ਹੈਗਾ ਦੋ ਤਰ੍ਹਾਂ ਦੀਆਂ ਚੀਜ਼ਾਂ ਹੈਗੀਆਂ, ਇੱਕ ਤਾਂ ਹੈਗਾ ਜਿਹੜੀ ਚੰਗੀ ਕਿਤਾਬ ਹੈ, ਮਤਲਬ ਤੁਸੀਂ ਹਿਸਾਬ ਲਾ ਲਓ ਕਿ ਪੈਸੇ ਵਾਲਾ ਤਾਂ ਹੈ ਵੀ ਕੋਈ ਵੀ ਬੰਦਾ ਸੋਸ਼ਲ ਮੀਡੀਆ ਤੇ ਉਹਨੇ ਆਪਦੀ ਕਵਿਤਾ ਲਿਖੀ, ਉਹਨੂੰ ਥੋੜੇ ਜਿਹੇ ਵਾਹ ਵਾਹ ਕਿਸੇ ਨੇ ਕਹਿਤਾ, ਵੈਰੀ ਨਾਈਸ ਕਹਿਤਾ, ਤੇ ਉਹਨੂੰ ਲੱਗੇ ਕਿ ਮੈਨੂੰ ਕਿਤਾਬ ਛਾਪ ਦੇਣੀ ਚਾਹੀਦੀ, ਤਾਂ ਉਹ ਕਿਤਾਬ ਉਹਨੇ ਤੁਰੰਤ ਛਾਪ ਲਈ, ਉਹਦਾ ਆਪਦਾ ਕੁਛ ਪੜਿਆ ਨਹੀਂ, ਆਪਦਾ ਅਧਿਐਨ ਨਹੀਂ ਹੈ ਕੁਛ
ਨਹੀਂ, ਉਹ ਛਾਪਣ ਦੇ ਉੱਤੇ ਕਿ ਪਬਲਿਸ਼ਰ ਨੇ ਨਹੀਂ ਦੇਖਿਆ, ਉਹਨੂੰ ਚੈੱਕ ਨਹੀਂ ਲਾਈ ਕਿਸੇ ਤਰੀਕੇ ਦੀ ਵੀ ਯਾਰ ਇਹ ਮੈਟਰ ਕੱਚ ਘਰੇੜਾ ਨਹੀਂ ਛਪੂਗਾ।
ਉਹ ਤਾਂ ਦੋਵੇਂ ਤਰ੍ਹਾਂ ਚੀਜ਼ਾਂ, ਬਹੁਤ ਸਾਰੇ ਪਬਲੀਕੇਸ਼ਨ ਇਸ ਤਰ੍ਹਾਂ ਦੇ ਵੀ ਹੈ ਜਿਨ੍ਹਾਂ ਦਾ ਇਹ ਵਪਾਰ ਹੀ ਹੈ, ਬਹੁਤ ਸਾਰੇ ਇਹ ਵੀ ਹੈ ਵੀ ਜਿਹੜੇ ਕਮਿਸ਼ਨ ਵਾਂਗੂ ਚੱਲਦੇ ਕਿ ਅਸੀਂ ਮਿਆਰੀ ਹੀ ਛਾਪਣਾ, ਚੰਗਾ ਹੀ ਛਾਪਣਾ, ਚਾਹੇ ਘੱਟ ਛਾਪਿਆ ਜਾਵੇ, ਤਾਂ ਦੋਵੇਂ ਤਰ੍ਹਾਂ ਹਰ ਖੇਤਰ ਦੇ ਵਿੱਚ ਜਿਵੇਂ ਸਾਰੀ ਤਰ੍ਹਾਂ ਦੇ ਲੋਕ ਹੁੰਦੇ ਨੇ ਇਸੇ ਤਰ੍ਹਾਂ ਪਬਲੀਕੇਸ਼ਨ ਦੇ ਵਿੱਚ ਵੀ ਹੈ, ਪਰ ਇਹ ਪਾਠਕਾਂ ਦੇ ਸਿਰ ਤੇ ਔਰ ਨੌਜਵਾਨੀ ਦੇ ਸਿਰ ਤੇ ਹੈ, ਔਰ ਮੈਨੂੰ ਲੱਗਦਾ ਕਿ ਅਸੀਂ ਜਿਹੜੀ ਕਿਤਾਬਾਂ ਪਹੁੰਚਾਉਣ ਵਾਲੇ ਹਾਂ ਸਾਡੀ ਵੱਧ ਜ਼ਿੰਮੇਵਾਰੀ ਹੈ ਕਿ ਸਾਡੇ ਲਈ ਇਹ ਇੱਕ ਤਰ੍ਹਾਂ ਦੀ ਚੁਣੌਤੀ ਵੀ ਹੈ ਕਿ ਅਸੀਂ ਨੌਜਵਾਨ ਨੂੰ ਕੀ ਦੇ ਰਹੇ ਹਾਂ, ਕਿਉਂਕਿ ਮਿਆਰੀ ਸਹਿਤ ਦੇਵਾਂਗੇ, ਕਿਉਂਕਿ ਪਹਿਲੀ ਅਗਰ ਅਸੀਂ ਜਿਹੜੀ ਕਿਤਾਬ ਪਹਿਲੀ ਕਿਤਾਬ ਦੇਣੀ ਹੈ ਨੌਜਵਾਨ ਨੂੰ ਉਹਦੇ ਤੋਂ ਤੈਅ ਹੋਣਾ ਕਿ ਉਹਦੀ ਜ਼ਿੰਦਗੀ ਦੀ ਦਿਸ਼ਾ, ਉਹਦੀ ਸਹਿਤ ਦੀ ਪੜ੍ਹਨ ਦੀ ਜਾਂ ਉਹਦੀ ਜ਼ਿੰਦਗੀ ਕਿੱਧਰ ਨੂੰ ਜਾਏਗੀ, ਇਸ ਕਰਕੇ ਮੈਨੂੰ ਲੱਗਦਾ ਕਿ ਬਹੁਤ ਜ਼ਿੰਮੇਵਾਰੀ ਵਾਲਾ ਕਾਰਜ ਹੈ ਤੇ ਇਹਦੇ ਵਿੱਚ ਜਿਹੜਾ ਹੈਗਾ ਸਾਨੂੰ ਜਿਹੜਾ ਚੰਗਾ ਸਾਹਿਤ ਹੈ, ਮਿਆਰੀ ਸਾਹਿਤ ਹੈ, ਸਿਰਫ ਪੈਸੇ ਨੂੰ ਮੋਹਰੇ ਰੱਖਣ ਦੀ ਬਜਾਏ ਉਹਦੇ ਤੋਂ ਇਲਾਵਾ ਜਿਹੜਾ ਸਾਹਿਤ ਦਾ ਜਿਹੜੀ ਹੈਗੀ ਮਿਆਰੀ ਮਿਆਰ ਹੈ ਉਹਨੂੰ ਮੂਹਰੇ ਰੱਖ ਕੇ ਮੈਨੂੰ ਲੱਗਦਾ ਕਿ ਇੱਥੇ ਕੰਮ ਕਰਨ ਦੀ ਲੋੜ ਹੈ। ਬਹੁਤ ਸਾਰੇ ਬੰਦੇ ਕਰ ਵੀ ਰਹੇ ਨੇ, ਪਰ ਉਹ ਕੁਛ ਤਰ੍ਹਾਂ ਦੇ ਬੰਦੇ ਉਹ ਮਾੜੇ ਵੀ ਹੁੰਦੇ ਨੇ, ਜੇ ਕੋਈ 80 ਚੰਗੇ ਨੇ ਤਾਂ 20 ਮਾੜੇ ਵੀ ਹੋਣਗੇ, ਤਾਂ ਉਹ ਸਾਰੇ ਤਰ੍ਹਾਂ ਦੀਆਂ ਚੀਜ਼ਾਂ ਚੱਲਦੀਆਂ ਨੇ।
ਕਿਤਾਬਾਂ ਨਾਲ ਜੁੜੇ ਹੋਏ ਲੋਕਾਂ ਕੋਲੇ ਗੱਲਾਂ ਨਹੀਂ ਮੁੱਕਦੀਆਂ ਕਿਉਂਕਿ ਉਹਨਾਂ ਦੇ ਅੰਦਰ ਸ਼ਬਦਾਂ ਦਾ ਭੰਡਾਰ ਹੁੰਦਾ ਹੈ, ਪਰ ਆਖਰੀ ਸਵਾਲ ਜੇਕਰ ਕਰ ਦੇਵਾਂ ਕਿ ਇਹ ਕਿਤਾਬਾਂ ਦੀ ਜਿਹੜੀ
ਕਿਤਾਬਾਂ ਤੇ ਨਹੀਂ ਹੋ ਪਾਉਂਦਾ, ਪਰ ਇੱਥੇ ਅਸੀਂ ਬਹੁਤ ਮਤਲਬ ਪਿਛਲੇ ਇੱਕ ਇੱਕ ਡੇਢ ਸਾਲ ਤੋਂ ਇਹ ਵੇਖ ਰਹੇ, ਇੱਕ ਦੋ ਸਾਲ ਤੋਂ ਇਹ ਚੰਗਾ ਜਿਹੜਾ ਹੈਗਾ ਸਾਨੂੰ ਲੱਗ ਰਿਹਾ, ਚੰਗੀ ਗੱਲ ਹੈ ਸਮਾਜ ਦੇ ਵਿੱਚ ਵਾਪਰ ਰਹੀ ਕਿ ਕੁੜੀਆਂ ਵੀ ਕਿਤਾਬਾਂ ਵਾਲੇ ਪਾਸੇ ਨੂੰ ਮੁੜ ਰਹੀਆਂ, ਕਿਉਂਕਿ ਲੇਖਕ ਵੀ ਸਾਡੇ ਕੋਲ ਬਹੁਤ ਔਰਤ ਲੇਖਕਾਂ ਨੇ, ਅਮ੍ਰਿਤਾ ਪ੍ਰੀਤਮ ਹੈ, ਚਾਹੇ ਦਲੀਪ ਕੌਰ ਟਵਾਣਾ ਨੇ, ਚਾਹੇ ਅਜੀਤ ਕੌਰ ਨੇ, ਹੋਰ ਬਹੁਤ ਸਾਰੀਆਂ ਸਾਡੀਆਂ ਚੰਗੀਆਂ ਔਰਤ ਲੇਖਕਾਵਾਂ ਨੇ, ਪਰ ਉਹਦੇ ਪਾਠਕਾਂ ਦੇ ਵਿੱਚ ਵੀ ਸਾਨੂੰ ਲੱਗਦਾ ਕਿ ਕੁੜੀਆਂ ਦੇ ਵਿੱਚ ਰੁਝਾਨ ਵੱਧ ਰਿਹਾ, ਆਲ ਓਵਰ ਨੌਜਵਾਨ ਮੁੰਡੇ ਕੁੜੀਆਂ ਦੇ ਵਿੱਚ ਰੁਝਾਨ ਵੱਧ ਰਿਹਾ, ਔਰ ਬਹੁਤ ਖੁਸ਼ੀ ਵਾਲੀ ਗੱਲ ਹੈ।
ਤੁਸੀਂ ਵਿਰਾਸਤ ਮੀਡੀਆ ਦੇ ਨਾਲ ਜੁੜੇ, ਬਹੁਤ ਬਹੁਤ ਧੰਨਵਾਦ।
ਸ਼ੁਕਰੀਆ ਬਾਈ ਜੀ, ਤੁਹਾਡਾ ਧੰਨਵਾਦ।
ਮੈਂ ਮਯੰਕ ਭਟਨਾਗਰ ਫਰੋਮ GNE ਮੋਰਗੇਜਸ, ਮੈਂ ਆਪਕੋ ਸਾਰੇ ਪ੍ਰਕਾਰ ਕੀ ਫਾਈਨੈਂਸਿੰਗ ਯਾ ਮੋਰਗੇਜਸ ਮੈਂ ਮਦਦ ਕਰ ਸਕਤਾ ਹੂੰ। ਫਸਟ ਮੋਰਗੇਜ ਹੋ, ਸੈਕਿੰਡ ਮੋਰਗੇਜ ਹੋ, ਰੀਫਾਈਨੈਂਸ, डेट कंसोलिडेशन या हाई रिस्क मॉर्गेजेस, GTA में बेस्ट रेट्स के लिए मुझे कॉन्टेक्ट करें 647-702-2023।
Stargate Logistics, one of the fastest growing companies in North America, hiring AZ drivers. Tusi kam di paal vich ho, the Stargate Logistics nu AZ drivers chahide han. Work locally ya cross border, serving GTA, Midwest, Montreal, North America. 905-564-9992, 905-564-9292, Stargate Logistics.
Canadian-owned and operated Worldwide Carriers Group of Companies provides honest and reliable transportation services across North America, delivering personalized supply chain solution, fast-approved carriers, and offer a wide range of service offerings, including expedited, dedicated, hazardous materials, and overall formidable freight management solutions provider. All of our equipment is GPS-tracked, enabling expeditious shipment updates 24/7, 365 for a robust leading transport.
You are listening to WTOR 770 AM, Youngstown, Toronto.
The views expressed on the preceding program may not necessarily be those of the owner or management of WTOR radio station.
From helmets to sunscreen, we do everything we can to keep our kids safe. So how can the COVID-19 vaccine help protect them? COVID-19 vaccines can help keep children safe from severe illness and potential long-term effects of the virus. Millions of children in Canada and around the world have already been safely vaccinated. Help protect your child. Book their appointment at canada.ca/covid-vaccine. A message from the Government of Canada.
ਕਮਿਊਨਿਟੀ ਦਾ ਸਭ ਤੋਂ ਵੱਡਾ ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ ਪੁਰਾਣਾ ਫਰਨੀਚਰ ਸਟੋਰ ਸੋਡੀ ਫਰਨੀਚਰ ਰੈਨੋਵੇਟ ਹੋਣ ਲੱਗਿਆ, ਜਿਸ ਕਰਕੇ ਫਸਟ ਟਾਈਮ ਇਨ ਸੋਡੀ ਫਰਨੀਚਰ ਹਿਸਟਰੀ ਲੋਐਸਟ ਫਿਕਸ ਪ੍ਰਾਈਸਿਸ ਸੇਲ ਲੱਗ ਚੁੱਕੀ ਹੈ। ਕੋਈ ਵੀ ਫਰਨੀਚਰ ਸਟੋਰ ਵਿੱਚ ਨਾ ਰਹੇ, ਇਸ ਕਰਕੇ ਸਾਰਾ ਫਰਨੀਚਰ ਹੈ ਲੋਐਸਟ ਫਿਕਸ ਪ੍ਰਾਈਸਿਸ ਤੇ।
ਆਪਣੇ ਰੈਜ਼ੀਡੈਂਸ਼ੀਅਲ ਫਰਨੀਚਰ ਦੀ ਖਰੀਦ ਤੋਂ ਪਹਿਲਾਂ ਸੋਡੀ ਫਰਨੀਚਰ ਦੇ ਸ਼ੋਰੂਮ ਤੇ ਇੱਕ ਵਾਰ ਜ਼ਰੂਰ ਵਿਜ਼ਿਟ ਕਰੋ। 142 ਕੈਨੇਡੀ ਰੋਡ, ਸਾਊਥ ਬ੍ਰੈਂਪਟਨ। ਕਾਲ 905-874-7171।
परिवार ही सब कुछ है, दुनिया भर में अब उनके साथ जुड़ना थोड़ा आसान हो गया है। अब जब आप CIBC ग्लोबल मनी ट्रांसफर भेजते हैं तो विदेश में आपके प्यारे इसे उसी दिन अपने पास की मनीग्राम लोकेशन से नकद में ले सकते हैं, और ये सब बिना किसी ट्रांसफर फी के, ताकि आप अपने प्यारों को भेज सकें और ज्यादा। उनकी मदद करने का यही सही तरीका है। CIBC ग्लोबल मनी ट्रांसफर के साथ परिवार कभी भी दूर नहीं। शर्तें और CIBC फॉरेन एक्सचेंज रेट्स लागू हैं। CIBC.com/cashpickup पर जाएं।
ਇੰਨਾ ਸੋਹਣਾ ਕਰ ਲਿਆ, ਹੁਣ ਅਪਲਾਈਂਸਿਸ ਵੀ ਸਟੇਨਲੈਸ ਸਟੀਲ ਦੇ ਹੀ ਚਾਹੀਦੇ।
ਹਾਂਜੀ, ਸਟੇਨਲੈਸ ਸਟੀਲ ਦੇ ਅਪਲਾਈਂਸਿਸ ਮਿਲਣਗੇ ਤੁਹਾਨੂੰ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਤੇ, ਜਿੱਥੇ ਫ੍ਰਿਜ, ਸਟੋਵ, ਡਿਸ਼ਵਾਸ਼ਰ, 3-ਪੀਸ ਕਿਚਨ ਬੰਡਲ, ਇਸ ਤੋਂ ਇਲਾਵਾ ਫਰੰਟ ਲੋਡ ਵਾਸ਼ਰ ਐਂਡ ਡਰਾਇਰ, ਐਨਰਜੀ ਸੇਵਰ, ਐਨਰਜੀ ਸਟਾਰ, ਤੇ ਟੀਵੀ ਸੈਕਸ਼ਨ ਵਿੱਚ ਸੋਨੀ, ਸੈਮਸੰਗ, ਪੈਨਾਸੋਨਿਕ, ਸ਼ਾਰਪ, ਹਰ ਸਾਈਜ਼ ਤੇ ਹਰ ਬ੍ਰਾਂਡ ਦਾ ਟੀਵੀ ਵਿਦ ਲੋਐਸਟ ਪ੍ਰਾਈਸਿਸ ਇਨ ਦਾ ਟਾਊਨ, ਸਿਰਫ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਤੇ। ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ, 801 Bowie Drive West, Brampton, ya call karo 905-450-2828-905-450-2828.
Toronto vikhe Khalistan referendum diyan votaan de pehle center vich record tod votaan to baad hun Khalistan